ਹਰਮਨ ਰੇਡੀਓ ਸੁਣ ਰਹੇ ਤੇ ਹਰਮਨ ਵਿਜ਼ੂਅਲ ਰੇਡੀਓ ਵੇਖ ਰਹੇ ਦਰਸ਼ਕਾਂ ਤੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੋ ਚੁੱਕਿਆ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਰਾਹੀਂ ਅਸੀਂ ਹਮੇਸ਼ਾ ਮਾਈਗ੍ਰੇਸ਼ਨ ਫੀਲਡ ਦੇ ਨਾਲ ਜੁੜੇ ਹੋਏ ਤੁਹਾਡੇ ਸਵਾਲ, ਤੁਹਾਡੀਆਂ ਚਿੰਤਾਵਾਂ ਸ਼ਾਮਲ ਕਰਦੇ ਹਾਂ ਔਰ ਸਾਂਝਾ ਕਰਦੇ ਹਾਂ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ। ਔਰ ਇਸ ਵੇਲੇ ਸਾਡੇ ਨਾਲ ਵੀਜ਼ਾ ਏਡ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਜੁੜ ਚੁੱਕੇ ਨੇ, ਪ੍ਰਭਜੀਤ ਕੌਰ ਹੁਰੀ। ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ
ਜੀ। ਤੇ ਇਸੇ ਨਾਲ ਹੀ ਦੋਸਤੋ ਤੁਹਾਨੂੰ ਜ਼ਰੂਰ ਕਹਾਂਗੇ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਵੀ ਸਵਾਲ ਤੁਸੀਂ ਸਾਨੂੰ ਭੇਜਣੇ ਆ ਉਹ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਇਸ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਰਾਹੀਂ ਵੀ ਤੁਸੀਂ ਸਾਨੂੰ ਪਹੁੰਚਦੇ ਕਰ ਸਕਦੇ ਹੋ। ਔਰ ਸਾਡੇ ਨਾਲ ਇਸ ਪ੍ਰੋਗਰਾਮ ਦੌਰਾਨ ਤੁਸੀਂ ਫੋਨ ਦੇ ਰਾਹੀਂ ਵੀ ਰਾਬਤਾ ਬਣਾ ਸਕਦੇ ਹੋ। ਫੋਨ ਕਰਨ ਦੇ ਲਈ ਸਾਡਾ ਨੰਬਰ ਹੈ 02-8589-2811। ਰਸਮੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਇੱਥੇ ਕਹਿਣਾ ਚਾਹਾਂਗੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹਦੇ ਰਾਹੀਂ ਅਸੀਂ ਤੁਹਾਡੇ ਜਿਹੜੇ ਸਵਾਲ ਹੈ ਉਹ ਸ਼ਾਮਲ ਕਰਦੇ ਹਾਂ, ਪਰ ਇਸ ਪ੍ਰੋਗਰਾਮ ਦੌਰਾਨ ਦਿੱਤੀ ਹੋਈ ਜਿਹੜੀ ਸਲਾਹ ਆ ਉਹਨੂੰ ਕਾਨੂੰਨੀ ਸਲਾਹ ਦੇ ਤੌਰ ਦੇ ਉੱਤੇ ਨਾ ਲਿਆ ਜਾਵੇ, ਕਿਉਂਕਿ ਜਿਹੜੇ ਤੁਹਾਡੇ ਸਵਾਲ ਹੈ ਉਹ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ, ਤੁਹਾਡੇ ਆਪਣੇ ਕੇਸ ਦੇ ਹਿਸਾਬ ਦੇ ਨਾਲ ਬਹੁਤ ਵੱਖਰੇ ਹਾਲਾਤ ਦੇ ਵਿੱਚੋਂ ਨਿਕਲਦੇ ਆ। ਸੋ ਉਹ ਹਾਲਾਤ ਕੀ ਨੇ, ਉਹ ਕਿਹੜੀਆਂ ਸਥਿਤੀਆਂ ਨੇ, ਉਹਨਾਂ ਦੇ ਅਨੁਸਾਰ ਜਿਹੜਾ ਜਵਾਬ ਹੈ ਉਹ ਕਾਨੂੰਨੀ ਸਲਾਹ ਨਾ ਮੰਨਿਆ ਜਾਵੇ। ਸੋ ਇਸ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਆਪਾਂ ਕਰਨ ਜਾ ਰਹੇ ਹਾਂ। ਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਜਿਹੜੀ ਗੱਲ ਆਉਂਦੀ ਆ ਕਿ ਕੀ ਹੋਇਆ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਦੇ ਫੀਲਡ ਦੇ ਵਿੱਚ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਕਰੋਨਾ ਦਾ ਜਿਹੜਾ ਪ੍ਰਕੋਪ ਆ ਉਹ ਭਾਵੇਂ ਘਟਣਾ ਸ਼ੁਰੂ ਹੋ ਗਿਆ, ਪਰ ਇਸ ਸਮੇਂ ਦੌਰਾਨ ਅਜੇ ਵੀ ਕੁਛ ਜਿਹੜੀਆਂ ਚਿੰਤਾਵਾਂ ਆ ਉਹ ਲਗਾਤਾਰ ਬਣੀਆਂ ਹੋਈਆਂ, ਕਿਉਂਕਿ ਬਹੁਤ ਸਾਰੇ ਜਿਹੜੇ ਟਰੈਵਲ ਬੈਨ ਆ ਉਹ ਲੱਗੇ ਹੋਏ ਆ, ਜਿਹਦੇ ਕਾਰਨ ਜਿਹੜੇ ਵਿਦਿਆਰਥੀ ਆ ਉਹ ਇੱਥੇ ਪਹੁੰਚ ਨਹੀਂ ਪਾ ਰਹੇ। ਜੇਕਰ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਸ਼ੁਰੂ ਹੋ ਚੁੱਕੀ ਆ ਤਾਂ ਥੋੜੀ ਜਿਹੀ ਚਿੰਤਾ ਘੱਟ ਹੈ, ਪਰ ਜਿਨ੍ਹਾਂ ਨੇ ਅਜੇ TR ਦੇ ਉੱਤੇ ਕੁਛ ਜਿਹੜੀਆਂ ਗੁੰਝਲਾਂ ਜਿਹੜੀਆਂ ਉਹਨਾਂ ਦੀਆਂ ਨਹੀਂ ਸੁਲਝੀਆਂ ਉਹ ਅਜੇ ਵੀ ਬਹੁਤ ਤਰ੍ਹਾਂ ਦੇ ਦੁਚਿੱਤੀ ਦੇ ਵਿੱਚ ਨੇ, ਦੁਚਿੱਤੀ ਦੇ ਸ਼ਿਕਾਰ ਨੇ। ਤੇ ਇਸੇ ਤਰ੍ਹਾਂ ਹੋਰ ਵੀ ਵੱਖ ਵੱਖ ਵੀਜ਼ਾ ਕੈਟਾਗਰੀਆਂ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਫਸੇ ਹੋਏ ਆ, ਸਟੱਕ ਨੇ, ਹਨਾ, ਉਹਨਾਂ ਦੇ ਲਈ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਆ ਉਹ ਲਗਾਤਾਰ ਬਣੀਆਂ ਹੋਈਆਂ ਨੇ। ਸੋ ਇਹਨਾਂ ਦੇ ਉੱਤੇ ਅੱਜ ਵੀ ਅਸੀਂ ਗੱਲਬਾਤ ਕਰਾਂਗੇ, ਤੁਹਾਡੇ ਸਵਾਲ ਜਿਹੜੇ ਆ ਉਹ ਸ਼ਾਮਲ ਕਰਾਂਗੇ। ਸੋ ਪ੍ਰਭਜੀਤ ਜੀ, ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆ ਉਹ ਕਿੱਥੋਂ ਸ਼ੁਰੂ ਕਰਨਾ ਚਾਹੋਗੇ ਤੁਸੀਂ?
ਦੇਖੋ, ਜਿਹੜੀ ਪਹਿਲਾਂ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਵੀਕ ਦੇ ਵਿੱਚ ਕੋਈ ਵੀ ਅਪਡੇਟ ਆਇਆ ਹੈ ਉਹਦੀ ਜਾਣਕਾਰੀ ਆਪਣੇ ਭੈਣ ਭਰਾਵਾਂ ਨੂੰ ਪਹਿਲਾਂ ਦੇ ਦਈਏ ਤਾਂ ਕਿ ਉਹ ਅਪ ਟੂ ਡੇਟ ਰਹਿ ਸਕਣ। ਸੋ ਇਸ ਟਾਈਮ ਮੇਨਲੀ ਆਪਾਂ ਸਟੇਟ ਨੋਮੀਨੇਸ਼ਨਸ ਦੀ ਕੁਇਕਲੀ ਗੱਲ ਕਰਾਂਗੇ। ਜਿਹੜੀਆਂ ਐਪਲੀਕੇਸ਼ਨਸ ਨੇ ਵਿਕਟੋਰੀਆ ਨੇ 8 ਸਤੰਬਰ ਤੋਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਸੋ ਉਹਨਾਂ ਨੇ ਇਨਵੀਟੇਸ਼ਨਸ ਦੇਣੇ ਵੀ ਸ਼ੁਰੂ ਕਰ ਦਿੱਤੇ ਨੇ। ਪਹਿਲਾਂ ਉਹਨਾਂ ਨੇ ਰਜਿਸਟ੍ਰੇਸ਼ਨ ਆਫ ਇੰਟਰਸਟ ਲਾਂਚ ਕਰਨ ਨੂੰ ਗਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸਕਸੈਸਫੁਲ ਹੋਏ ਉਹ ਇੰਟਰਸਟ ਜਿਹੜਾ ਤੁਸੀਂ ਲਾਂਚ ਕੀਤਾ ਉਹਦੇ ਵਿੱਚ ਤਾਂ ਫਿਰ ਉਹ ਤੁਹਾਨੂੰ ਇਨਵਾਈਟ ਕਰਨਗੇ ਫਾਰਮਲ ਨੋਮੀਨੇਸ਼ਨ ਦੀ ਐਪਲੀਕੇਸ਼ਨ ਕਰਨ ਲਈ ਵਿਕਟੋਰੀਆ ਦੀ, ਤੇ ਉਹ ਜੇ ਸਕਸੈਸਫੁਲ ਹੁੰਦੀ ਹੈ ਤਾਂ ਤੁਸੀਂ ਫਰਦਰ ਆਪਣੀ ਵੀਜ਼ਾ ਐਪਲੀਕੇਸ਼ਨ ਪਾ ਸਕਦੇ ਹੋ। ਇਹਦੇ ਵਿੱਚ ਜਿਹੜੀ ਵਿਕਟੋਰੀਆ ਹੈ ਇਸ ਟਾਈਮ ਤੇ ਸਿਰਫ ਹੈਲਥ ਸੈਕਟਰ ਵਾਲੇ ਪ੍ਰੋਫੈਸ਼ਨਸ ਨੂੰ ਹੀ ਨੋਮੀਨੇਟ ਕਰ ਰਹੇ ਨੇ, ਮੇਨਲੀ ਸਾਇੰਟਿਸਟ ਦੇ ਇਨਵੀਟੇਸ਼ਨ ਇਸ ਟਾਈਮ ਤੇ ਦੇਖਣ ਨੂੰ ਮਿਲੇ ਨੇ, ਸੋਸ਼ਲ ਵਰਕਰਸ ਦੇ ਇਨਵੀਟੇਸ਼ਨ ਦੇਖਣ ਨੂੰ ਮਿਲੇ ਨੇ, ਰਜਿਸਟਰਡ ਨਰਸਿਸ ਤੇ ਇਨਰੋਲ ਨਰਸਿਸ ਦੇ ਅਸੀਂ ਰਜਿਸਟ੍ਰੇਸ਼ਨ ਆਫ ਇੰਟਰਸਟ ਲਾਂਚ ਕੀਤੇ ਹੋਏ ਨੇ ਕਾਫੀ ਸਾਰੇ, ਬਟ ਹਜੇ ਤੱਕ ਉਹਨਾਂ ਦੇ ਵਿੱਚ ਕੋਈ ਹਿਲਜੁਲ ਦੇਖਣ ਨੂੰ ਜਾਂ ਆਸ ਪਾਸ ਤੋਂ ਜਾਂ ਜਿਹੜੇ ਸਾਡੇ ਕੋਲ ਕੇਸ ਨੇ ਉਹਨਾਂ ਦੇ ਵਿੱਚ ਨਹੀਂ ਦੇਖਣ ਨੂੰ ਹਜੇ ਮਿਲੀ, ਬਟ ਹੋਪਫੁਲੀ ਸੂਨ ਜਿਹੜੇ ਆ ਕਿ ਜਦੋਂ ਬਾਕੀ ਸਾਰੀਆਂ ਆਈ ਥਿੰਕ ਵੱਡੀਆਂ ਓਕੂਪੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਸਾਇੰਟਿਸਟ ਵਗੈਰਾ ਲੈਵਲ ਦੀਆਂ, ਰਿਸਰਚ ਲੈਵਲ ਦੀਆਂ, ਆਈ ਥਿੰਕ ਜਦੋਂ ਉਹਨਾਂ ਨੇ ਉਹਨਾਂ ਨੂੰ ਐਲੋਕੇਸ਼ਨ ਕਰਤੀਆਂ ਉਸ ਤੋਂ ਬਾਅਦ ਵੀ ਕਾਫੀ ਕਹਿ ਲਓ ਕਿ ਪਲੇਸਿਸ ਵਿਕਟੋਰੀਆ ਕੋਲ ਪਈਆਂ ਨੇ, ਕਿਉਂਕਿ ਜਿਹੜੀ ਪਲੇਸਿਸ ਦੀ ਵੀ ਆਪ ਮੈਂ ਗੱਲ ਕਰੂੰਗੀ ਕਿਉਂਕਿ ਪਲੇਸਿਸ ਦੇ ਰਿਗਾਰਡਿੰਗ ਵੀ ਜਾਣਕਾਰੀ ਆਈ ਸੀ ਜਿਹੜੀ ਕ੍ਰਿਟੀਕਲ ਸੈਕਟਰ ਪਲੇਸਿਸ ਜਿਹੜੀਆਂ ਐਲੋਕੇਟ ਹੋਈਆਂ ਨੇ ਡਿਪਾਰਟਮੈਂਟ ਵੱਲੋਂ ਓਫੀਸ਼ੀਅਲ ਉਹਦੀ ਵੀ ਜਾਣਕਾਰੀ ਸਾਹਮਣੇ ਆਈ ਹੈ। ਸੋ ਤਕਰੀਬਨ 190 ਵੀਜ਼ਾ ਲਈ ਵਿਕਟੋਰੀਆ ਕੋਲ 600 ਪਲੇਸਿਸ ਨੇ ਤੇ 491 ਲਈ 200, ਵਿਚ ਇਜ਼ ਅ ਵੈਰੀ ਗੁੱਡ ਨੰਬਰ। ਤੇ ਬਾਕੀ ਸਟੇਟਸ ਦੀਆਂ ਵੀ ਪਲੇਸਿਸ ਜਿਹੜੀਆਂ ਨੇ ਮਤਲਬ ਕਿ ਕਹਿ ਲਓ ਕਿ ਤਕਰੀਬਨ 190 2430 ਨੋਮੀਨੇਸ਼ਨ ਦੇਣੀਆਂ ਨੇ ਆਲ ਓਵਰ ਆਸਟ੍ਰੇਲੀਆ, ਜਿਹੜੀ ਫੈਡਰਲ ਗਵਰਨਮੈਂਟ ਵੱਲੋਂ ਐਲੋਕੇਸ਼ਨ ਹੋਈ ਹੈ, ਤੇ ਬਾਕੀ 491 ਦੀਆਂ 1715। ਸੋ ਵਿਚ ਇਜ਼ ਅ ਗੁੱਡ ਨੰਬਰ ਮੇਰੇ ਹਿਸਾਬ ਨਾਲ, ਤੇ ਕਿਉਂਕਿ ਸਿਰਫ ਇੱਕ ਮਹੀਨੇ ਦੀਆਂ ਐਲੋਕੇਸ਼ਨ ਨੇ ਇਹ, ਕਿਉਂਕਿ 5 ਅਕਤੂਬਰ ਤੋਂ ਬਾਅਦ, 5 ਅਕਤੂਬਰ ਨੂੰ ਆਪਣਾ 6 ਅਕਤੂਬਰ ਦੇ ਕਰੀਬ ਆਈ ਥਿੰਕ ਬਜਟ ਰਿਲੀਜ਼ ਹੋਣਾ ਹੈ, ਤੇ ਉਸ ਤੋਂ ਬਾਅਦ ਜਿਹੜੀਆਂ ਐਲੋਕੇਸ਼ਨ ਹੋਰ ਆਉਣਗੀਆਂ। ਸੋ ਇਹ ਹੁਣ ਤੱਕ ਦੀਆਂ ਜਿਹੜੀਆਂ ਬਜਟ ਤੱਕ ਦੀਆਂ ਐਲੋਕੇਸ਼ਨ ਨੇ, ਉਸ ਤੋਂ ਬਾਅਦ ਜਿਹੜੀਆਂ ਨੰਬਰਸ ਨੇ ਉਹ ਫੈਡਰਲ ਗਵਰਨਮੈਂਟ ਰਿਲੀਜ਼ ਕਰੇਗੀ। ਬਟ ਜਿਹੜੀਆਂ ਇਹ ਐਲੋਕੇਸ਼ਨ ਨੇ ਇਟਸ ਓਨਲੀ ਇਨ ਕ੍ਰਿਟੀਕਲ ਸੈਕਟਰ। ਕ੍ਰਿਟੀਕਲ ਸੈਕਟਰ ਦੀ ਡੈਫੀਨੇਸ਼ਨ ਹਰੇਕ ਸਟੇਟ ਨੇ ਆਪਣੀ ਖੁਦ ਦੀ ਬਣਾਈ ਹੈ, ਜਿਵੇਂ ਕੈਨਡਰਾ ਦੇ ਵਿੱਚ ਕਾਫੀ ਸਾਰੀਆਂ ਆਕੂਪੇਸ਼ਨ ਨੇ, ਕੁਛ ਇੰਜੀਨੀਅਰਿੰਗ ਆਕੂਪੇਸ਼ਨ ਨੇ, ਆਈ ਟੀ ਦੀਆਂ ਆਕੂਪੇਸ਼ਨ ਵੀ ਉਹਨਾਂ ਨੇ ਐਡ ਕੀਤੀਆਂ ਨੇ, ਨਰਸਿਸ ਨੇ ਉਹਦੇ ਵਿੱਚ, ਮਤਲਬ ਕਹਿਣ ਦਾ ਮਤਲਬ ਕਿ ਉਹ ਲਿਸਟ ਉਹਨਾਂ ਦੀ ਡਿਫਰੈਂਟ ਹੈ। ਹਰੇਕ ਲਿਸਟ, ਹਰੇਕ ਸਟੇਟ ਜਿਹੜੀ ਆਪਣੀ ਇੱਕ ਡਿਫਰੈਂਟ ਲਿਸਟ ਲੈ ਕੇ ਚੱਲ ਰਹੀ ਹੈ ਕ੍ਰਿਟੀਕਲ ਸੈਕਟਰ ਦੀ। ਜਿਵੇਂ ਕੈਨਡਰਾ ਦਾ ਮੈਂ ਦੱਸਿਆ, ਵਿਕਟੋਰੀਆ ਸਿਰਫ ਮੈਡੀਕਲ ਸੈਕਟਰ ਤੇ ਕੋਨਸਨਟ੍ਰੇਟ ਕਰ ਰਿਹਾ, ਉਧਰੋਂ 10 ਮਹੀਨਿਆਂ ਤੋਂ ਕੁਛ ਹੋਰ ਵੀ ਇਨਵੀਟੇਸ਼ਨ ਆਏ ਨੇ, ਜਿਵੇਂ ਸ਼ਫਟਸ ਵਗੈਰਾ ਦੇ ਵੀ ਆਏ ਨੇ, ਕਿਉਂਕਿ ਕੁਛ ਆਕੂਪੇਸ਼ਨ ਜਿਹੜੀਆਂ ਤੁਸੀਂ ਰਿਲੇਟ ਕਰ ਸਕੋ ਨਾ ਕਿ ਕੋਵਿਡ ਰਿਕਵਰੀ ਲਈ, ਕਿਉਂਕਿ 10 ਮਹੀਨਿਆਂ ਨੇ ਜਨਰਲ ਡੈਫੀਨੇਸ਼ਨ ਦਿੱਤੀ ਹੈ ਕਿ ਜੇ ਤੁਹਾਡੀ ਆਕੂਪੇਸ਼ਨ ਜਿਹੜੀ ਹੈ ਕੋਵਿਡ ਰਿਕਵਰੀ ਦੇ ਵਿੱਚ ਤੁਸੀਂ ਇਹ ਪ੍ਰੂਵ ਕਰ ਸਕੋ ਕਿ ਹੈ ਨਾ ਕਿ ਵੀ ਲਾਭਦਾਇਕ ਸਿੱਧ ਹੋ ਰਹੀ ਹੈ, ਤਾਂ ਉਹ ਤੁਹਾਨੂੰ ਕਹਿ ਲੋ ਕਿ ਇਨਵੀਟੇਸ਼ਨ ਦੇਣਗੇ। ਸੋ ਐਵਰੀ ਸਟੇਟ ਇਜ਼ ਡਿਫਰੈਂਟ, ਸੋ ਐਵਰੀ ਸਟੇਟ ਦੀ ਡੈਫੀਨੇਸ਼ਨ ਜਿਹੜੀ ਹੈ ਕ੍ਰਿਟੀਕਲ, ਕਿਉਂਕਿ ਉਹਨਾਂ ਦਾ ਆਪਣੀ ਸਟੇਟ ਦੇ ਹਿਸਾਬ ਨਾਲ ਉਹਨਾਂ ਨੇ ਪਲਾਨ ਕੀਤਾ ਹੈ ਵੀ ਸਾਡੀ ਸਟੇਟ ਨੂੰ ਕਿਸ ਚੀਜ਼ ਦੀ ਲੋੜ ਹੈ ਕੋਵਿਡ ਰਿਕਵਰੀ ਦੇ ਵਿੱਚ। ਸੋ ਗੁੱਡ ਓਪਰਚੁਨਿਟੀ ਹੈ ਮੈਡੀਕਲ ਸੈਕਟਰ ਵਾਲਿਆਂ ਲਈ। ਸੋ ਖਾਸ ਤੌਰ ਤੇ ਇੱਥੇ ਵਿਕਟੋਰੀਆ ਵਿੱਚ ਐਨਰੋਲ ਨਰਸਿਸ ਮੇਰੇ ਹਿਸਾਬ ਨਾਲ ਹੁਣ ਤੱਕ ਤਾਂ ਕੋਈ ਇਨਵੀਟੇਸ਼ਨ ਵੈਸੇ ਦੇਖਣ ਨੂੰ ਨਹੀਂ ਮਿਲੇ, ਬਟ ਇਟਸ ਅ ਵੈਰੀ ਗੁੱਡ ਓਪਰਚੁਨਿਟੀ, ਕਿਉਂਕਿ 190 ਦੀ ਆਪਸ਼ਨ ਵਿਕਟੋਰੀਆ ਦੇ ਵਿੱਚ ਐਨਰੋਲ ਨਰਸਿਸ ਲਈ ਪਹਿਲਾਂ ਨਹੀਂ ਸੀ, ਸਿਰਫ 491 ਦੀ ਸੀ। ਬਟ ਇਸ ਪਰਟੀਕੁਲਰ ਜਿਹੜੀ ਓਪਨਿੰਗ ਕ੍ਰਿਟੀਕਲ ਸੈਕਟਰ ਦੀ ਦੇ ਨਾਲ ਐਨਰੋਲ ਨਰਸਿਸ ਨੂੰ ਵੀ ਇੱਕ ਮੌਕਾ ਮਿਲ ਰਿਹਾ ਹੈ 190 ਦਾ। ਸੋ ਜਿਹੜੇ ਭੈਣ ਭਰਾ ਕਿ 21 ਸਪਟੈਂਬਰ ਤੱਕ ਖੁੱਲੀਆਂ ਨੇ ਐਲੋਕੇਸ਼ਨ, ਉਸ ਤੋਂ ਬਾਅਦ ਰਜਿਸਟ੍ਰੇਸ਼ਨ ਆਫ ਇੰਟਰਸਟ ਵਿਕਟੋਰੀਆ ਲਈ ਬੰਦ ਹੋ ਜਾਣਗੇ। ਸੋ ਜਿਹੜੇ ਭੈਣ ਭਰਾ ਨੂੰ ਲੱਗਦਾ ਹੈ ਕਿ ਉਹ ਹੈਲਥ ਸੈਕਟਰ ਦੇ ਵਿੱਚ ਫਾਲ ਕਰ ਰਹੇ ਨੇ, ਜਿਵੇਂ ਸਾਨੂੰ ਪਹਿਲਾਂ ਨਹੀਂ ਲੱਗ ਰਿਹਾ ਸੀ ਕਿ ਸੋਸ਼ਲ ਵਰਕਰ ਫਾਲ ਕਰਦਾ ਹੈ, ਬਟ ਸਾਡੇ ਐਪਲੀਕੈਂਟ ਸੀਗੇ ਉਹ ਰਿਕਵਰੀ ਚ ਵਿੱਚ ਤਾਂ ਨਹੀਂ, ਬਟ ਹਾਂ ਕਿਉਂਕਿ ਕੋਵਿਡ ਕਰਕੇ ਸੋਸ਼ਲ ਵਰਕ ਰਿਕੁਆਇਰਮੈਂਟਸ ਵੱਧ ਗਈਆਂ, ਕਿਉਂਕਿ ਉਹ ਜਿਹੜੇ ਸੈਕਟਰ ਨਾਲ ਡੀਲ ਕਰਦੇ ਸੀ ਫੈਮਿਲੀ ਵਾਇਲੈਂਸ ਸੈਕਟਰ ਨਾਲ ਡੀਲ ਕਰਦੇ ਸੀ ਐਜ਼ ਅ ਸੋਸ਼ਲ ਵਰਕਰ। ਸੋ ਮਤਲਬ ਇਨਡਾਇਰੈਕਟਲੀ ਕੋਵਿਡ ਰਿਕਵਰੀ ਦੇ ਵਿੱਚ ਇੱਕ ਰੋਲ ਪਲੇ ਕਰ ਰਹੇ ਸੀਗੇ, ਉਹਦੀ ਐਕਸਪਲੇਨੇਸ਼ਨ ਵਿਕਟੋਰੀਆ ਨੂੰ ਦਿੱਤੀ ਗਈ ਐਂਡ ਵਿਕਟੋਰੀਆ ਸਬਮਿਟਡ ਦੈਟ। ਸੋ ਸੋਸ਼ਲ ਵਰਕਰ ਦੇ ਵੀ ਇਨਵੀਟੇਸ਼ਨ ਇਹਦੇ ਵਿੱਚ ਦੇਖਣ ਨੂੰ ਮਿਲੇ। ਇਸ ਤਰੀਕੇ ਨਾਲ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਹੈਲਥ ਸੈਕਟਰ ਨਾਲ ਰਿਲੇਟਡ ਆ ਵਿਕਟੋਰੀਆ ਵਿੱਚੋਂ ਤੁਸੀਂ ਮਿਨੀਮਮ ਰਿਕੁਆਇਰਮੈਂਟਸ ਉਹਨਾਂ ਦੀਆਂ ਮੀਟ ਕਰਦੇ ਹੋ, ਤਾਂ ਗੋ ਫੋਰ ਦਾ ਐਪਲੀਕੇਸ਼ਨ, ਠੀਕ ਹੈ ਜੀ। ਮੈਂ ਕੁਛ ਐਪਲੀਕੇਸ਼ਨ ਇਹੋ ਜਿਹੀਆਂ ਵੀ ਲਗਾਈਆਂ ਨੇ ਜਿਹੜੀਆਂ ਕਿ ਮਿਨੀਮਮ 6 ਮੰਥਸ ਦੀ ਰਿਕੁਆਇਰਮੈਂਟ ਡਿਫਰੈਂਟ ਸੈਕਟਰਸ ਦੇ ਵਿੱਚ ਉਹਨਾਂ ਦੇ ਕੰਪਲੀਟ ਹੁੰਦੀ ਸੀਗੀ, ਕਿਉਂਕਿ ਜੇ ਵਿਕਟੋਰੀਆ ਦੇ ਕੋਲ ਐਪਲੀਕੇਸ਼ਨ ਇਨਫ ਨਹੀਂ ਆਉਂਦੀਆਂ ਹੈਗੀਆਂ 6 ਮੰਥ ਦੇ ਐਕਸਪੀਰੀਅੰਸ ਵਾਲੀਆਂ, ਤਾਂ ਮੇਰੇ ਹਿਸਾਬ ਨਾਲ ਉਹਨਾਂ ਦੇ ਚਾਂਸਿਸ ਨੇ ਦੂਸਰੇ ਵਾਲਿਆਂ ਦੇ ਵੀ ਕਿ ਉਹਨਾਂ ਨੂੰ ਹੋਮੇ ਵੀ ਦੇਖ ਲੈਣ। ਸੋ ਇਸ ਤਰੀਕੇ ਨਾਲ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਥੋੜਾ ਬਹੁਤਾ ਵੀ ਰਿਲੇਟਡ ਹੈ ਨਾ ਕਿ ਪਹਿਲਾਂ ਜਿਹੜਾ ਕੰਮ ਕੀਤਾ ਹੋਇਆ, ਤਾਂ ਜ਼ਰੂਰ ਆਪਣਾ ਰਜਿਸਟ੍ਰੇਸ਼ਨ ਆਫ ਇੰਟਰਸਟ ਲਾਂਚ ਕਰੋ। ਤੇ ਬਾਕੀ ਮੈਂ ਤੁਹਾਨੂੰ ਐਲੋਕੇਸ਼ਨ ਬਾਰੇ ਦੱਸ ਹੀ ਦਿੱਤਾ ਹੈ, ਤੇ ਥੋੜੀ ਜੀ ਚੇਂਜਿਸ ਆਏ ਨੇ ਜਿਹੜੇ ਟਰੈਵਲ ਐਗਜ਼ੰਪਸ਼ਨ ਆਪਣੇ ਮਾਈਗ੍ਰੈਂਟ ਭੈਣ ਭਰਾਵਾਂ ਲਈ, ਤਾਂ ਉਹਦੇ ਵਿੱਚ ਕੁਛ ਖਾਸ ਨਹੀਂ ਹੈ, ਬਸ ਉਹਦੇ ਵਿੱਚ ਉਹਨਾਂ ਨੇ ਬਿਜ਼ਨਸ ਹੋਲਡਰ ਵੀਜ਼ਾਸ ਨੇ ਜਿਹੜੇ ਉਹਨਾਂ ਨੂੰ ਸਬ ਕਲਾਸ 188 ਵੀਜ਼ਾ ਵਾਲਿਆਂ ਨੂੰ ਵੀ ਐਡ ਕੀਤਾ ਹੈ ਟਰੈਵਲ ਐਗਜ਼ੰਪਸ਼ਨ ਦੇ ਵਿੱਚ। ਸੋ ਬਾਕੀ ਕੁਛ ਵੀ ਆਪਣੇ ਕੋਲ ਅਪਡੇਟ ਨਹੀਂ ਹੈ ਹਜੇ ਸਟੂਡੈਂਟ ਵੀਜ਼ਾ ਹੋਲਡਰਸ ਦੇ ਰਿਗਾਰਡਿੰਗ, ਕਿਉਂਕਿ ਜਿਹੜੇ ਸਟੂਡੈਂਟ ਵੀਜ਼ਾ ਹੋਲਡਰਸ ਨੇ ਜਾਂ ਜਿਨ੍ਹਾਂ ਦੇ ਵੀਜ਼ਾਸ ਲੌਂਚ ਹੋਏ ਹੋਏ ਨੇ, ਕਲਾਸਿਸ ਸ਼ੁਰੂ ਹੋ ਚੁੱਕੀਆਂ ਨੇ, ਕੁਛ ਭੈਣ ਉੱਥੇ ਆਨਲਾਈਨ ਸਟੱਡੀ ਕਰ ਰਹੇ ਨੇ ਇੰਡੀਆ ਤੋਂ ਬੈਠ ਕੇ, ਠੀਕ ਹੈ ਜੀ, ਉਹਨਾਂ ਦਾ ਕਦੋਂ ਆਉਣਗੇ ਹਜੇ ਆਪਾਂ ਨੂੰ ਨਹੀਂ ਪਤਾ, ਬਟ ਡੈਫੀਨੇਟਲੀ ਉਹਨਾਂ ਨੂੰ ਬੈਨੀਫਿਟ ਮਿਲੇਗਾ ਜਦੋਂ ਵੀ ਕੋਰੋਨਾ ਵਾਇਰਸ ਵਾਲੀ ਸਿਚੁਏਸ਼ਨ ਸੋਰਟ ਆਊਟ ਹੁੰਦੀ ਹੈ ਤੇ ਉਹਨਾਂ ਨੂੰ ਟਰੈਵਲ ਕਰਨ ਦਾ ਮੌਕਾ ਮਿਲਦਾ ਹੈ। ਇੱਕ ਭੈਣ ਭਰਾ ਉਹ ਨੇ ਜਿਨ੍ਹਾਂ ਦੇ ਡਿਸੀਜਨ ਆ ਚੁੱਕੇ ਨੇ, ਇੱਕ ਉਹ ਨੇ ਜਿਨ੍ਹਾਂ ਦੇ ਹਜੇ ਡਿਸੀਜਨ ਨਹੀਂ ਆਏ ਤੇ ਉਹ ਸਟੱਡੀ ਕਰ ਰਹੇ ਨੇ, ਸੋ ਉਹ ਵੀ ਉਹਨਾਂ ਦੀ ਐਪਲੀਕੇਸ਼ਨ ਦੇ ਵਿੱਚ ਕਹਿ ਲਓ ਕਿ ਬੈਨੀਫਿਸ਼ੀਅਲ ਸਿੱਧ ਹੋ ਸਕਦਾ ਹੈ, ਕਿਉਂਕਿ ਜਿਹੜਾ ਇੱਕ ਜੈਨੂਅਨ ਕ੍ਰਾਈਟੀਰੀਆ ਹੁੰਦਾ ਕਿ ਤੁਸੀਂ ਜੈਨੂਅਨ ਸਟੂਡੈਂਟ ਹੋ, ਜੇ ਤੁਸੀਂ ਆਲਰੇਡੀ ਪੜ੍ਹ ਰਹੇ ਹੋ, ਆਨਲਾਈਨ ਪੜ੍ਹ ਰਹੇ ਹੋ ਬੈਠ ਕੇ ਇੰਡੀਆ ਦੇ ਵਿੱਚ ਹੀ, ਇੱਕ ਤਰੀਕੇ ਨਾਲ ਤੁਸੀਂ ਉਹ ਜੈਨੂਅਨ ਕ੍ਰਾਈਟੀਰੀਆ ਕਹਿ ਲਓ ਕਿ ਮੀਟ ਵਨ ਮੀਟ ਪੂਰਾ ਤਾਂ ਨਹੀਂ ਕਹਿ ਸਕਦੇ ਮੀਟ ਕਰਦੇ ਹਾਂ, ਬਟ ਬਹੁਤ ਹੱਦ ਤੱਕ ਮੀਟ ਕਰ ਲੈਂਦੇ ਹੋ, ਕਿਉਂਕਿ ਤੁਸੀਂ ਜੈਨੂਅਨ ਸੀਗੇ, ਯੂ ਆਰ ਇੰਟਰਸਟਿਡ, ਹੈ ਨਾ, ਤਾਂ ਹੀ ਤੁਸੀਂ ਆਪਣੀ ਸਟੱਡੀ ਟਾਈਮਲੀ ਮੈਨਰ ਦੇ ਵਿੱਚ ਸ਼ੁਰੂ ਕਰ ਲਈ, ਇਨਸਟੈਡ ਆਫ ਵੇਟਿੰਗ ਕਿ ਜਦੋਂ ਟਰੈਵਲ ਐਗਜ਼ਾਮਿਸ਼ਨਸ ਖੁੱਲਣਗੀਆਂ ਮੈਂ ਉਦੋਂ ਹੀ ਸਟੱਡੀ ਸਟਾਰਟ ਕਰਨੀ ਹੈ। ਸੋ ਇਹ ਵੀ ਇੱਕ ਇਟ ਇਜ਼ ਅ ਫਾਈਨ ਲਾਈਨ, ਹੈ ਨਾ, ਕਿ ਵੀ ਇਹ ਚੀਜ਼ ਤੁਹਾਡੇ ਹੱਕ ਚ ਵੀ ਹੋ ਸਕਦੀ ਹੈ, ਥੋੜੀ ਜਿਹੀ ਅਗੇਂਸਟ ਵੀ ਜਾ ਸਕਦੀ ਹੈ, ਕਿਉਂਕਿ ਜੇ ਰੱਬ ਨਾ ਕਰੇ ਨੈਗੇਟਿਵ ਡਿਸੀਜਨ ਆਉਂਦਾ ਹੈ ਤਾਂ ਯੂਨੀਵਰਸਿਟੀ ਟੂ ਯੂਨੀਵਰਸਿਟੀ ਪਾਲਿਸੀ ਹੈ, ਕਿਉਂਕਿ ਵੀ ਤੁਹਾਡਾ ਫੀਸ ਦਾ ਕੀ ਬਣੇਗਾ, ਰੀਫੰਡ ਹੋਏਗਾ ਕਿ ਨਹੀਂ, ਕਿਉਂਕਿ ਜੇ ਤੁਸੀਂ ਕਲਾਸਿਸ ਨਹੀਂ ਲਗਾਈਆਂ ਤਾਂ ਫੁੱਲ ਰੀਫੰਡ ਹੁੰਦਾ ਹੈ। ਸੋ ਜਿਹੜੇ ਭੈਣ ਭਰਾ ਆਫਸ਼ੋਰ ਬੈਠੇ ਨੇ ਉਹ ਇਸ ਗੱਲ ਤੇ ਜ਼ਰੂਰ ਧਿਆਨ ਦੇਣ ਤੇ ਆਪਣੀ ਯੂਨੀਵਰਸਿਟੀਜ਼ ਨਾਲ ਪਹਿਲਾਂ ਹੀ ਚੈੱਕ ਕਰ ਲੈਣ ਰਿਗਾਰਡਿੰਗ ਰੀਫੰਡ ਪਾਲਿਸੀ ਐਸ ਵੈਲ, ਜੇ ਉਹਨਾਂ ਦੇ ਡਿਸੀਜਨ ਨਹੀਂ ਆਏ ਤੇ ਉਹ ਪੜ ਰਹੇ ਨੇ।
ਜੀ ਜੀ, ਇਸ ਸਾਰੀ ਗੱਲਬਾਤ ਦੇ ਵਿੱਚ ਜੀ ਜੀ ਇਸ ਸਾਰੀ ਗੱਲਬਾਤ ਚ ਮੈਨੂੰ ਲੱਗਦਾ ਪ੍ਰਭਜੀਤ ਜੀ ਕੁਛ ਸੰਭਾਵਨਾਵਾਂ ਜਿਹੜੀਆਂ ਉਹ ਵੀ ਬਣਦੀਆਂ ਨਜ਼ਰ ਆਈਆਂ, ਜਿਵੇਂ ਤੁਸੀਂ ਦੱਸਿਆ ਵੀ ਸੋਸ਼ਲ ਸੈਕਟਰ ਦੇ ਵਿੱਚ ਜਿਹੜੇ ਕੰਮ ਕਰ ਰਹੇ ਆ, ਹਨਾ, ਉਹਨੂੰ ਵੀ ਜਿਹੜਾ ਕੋਵਿਡ 19 ਦੀ ਉਸ ਕੈਟਾਗਰੀ ਦੇ ਵਿੱਚ ਕੋਈ ਨਾ ਕੋਈ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ, ਹਨਾ, ਔਰ ਇਸੇ ਤਰ੍ਹਾਂ ਕੁਛ ਜਿਹੜੀਆਂ ਹੋਰ ਸੰਭਾਵਨਾਵਾਂ ਜਿਹੜੀਆਂ ਉਹ ਬਣਦੀਆਂ ਨਜ਼ਰ ਆਈਆਂ, ਜਿਹੜੀ ਗੱਲਬਾਤ ਅਸੀਂ ਪਹਿਲੇ ਹਿੱਸੇ ਦੇ ਵਿੱਚ ਕੀਤੀ ਆ। ਇਸ ਵੇਲੇ ਸਾਡੇ ਨਾਲ ਬਹੁਤ ਸਾਰੇ ਦੋਸਤ ਫੇਸਬੁੱਕ ਜ਼ਰੀਏ ਜੁੜੇ ਹੋਏ ਨੇ, ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਉਹਨਾਂ ਦੇ ਸਵਾਲ ਵੀ ਨਾਲੋ ਨਾਲ ਸ਼ਾਮਿਲ ਕਰਦੇ ਜਾਈਏ।
ਬਿਲਕੁਲ ਜੀ
ਜੀ, ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਜੀ ਸ਼ਵੀ ਸਿੰਘ। ਸੋ ਸ਼ਵੀ ਸਿੰਘ ਕਹਿੰਦੇ ਆ ਕਿ ਅਪਲਾਈਡ EOI ਔਨ 20 ਆਫ ਮਾਰਚ 2020। ਸੋ ਇਹਦੇ ਬਾਰੇ ਚ ਇਹਨਾਂ ਨੇ ਅੱਗੇ ਜਾ ਕੇ ਲਿਖਿਆ ਕਿ ਅਪਲਾਈਡ EOI ਔਨ 20th March 2020 ਔਨ 90 ਪੁਆਇੰਟਸ ਇਨ ICT ਸਿਕਿਉਰਿਟੀ ਸਪੈਸ਼ਲਿਸਟ ਪਲੀਜ਼। ਕਹਿੰਦੇ ਇਜ਼ ਦੇਅਰ ਐਨੀ ਪੋਸੀਬਲ ਚਾਂਸ ਟੂ ਗੈਟ ਇਨਵਾਈਟ?
ਦੇਖੋ, ਜਿਹੜੀ ਹੈਲਥ ਸੈਕਟਰ ਜਾਂ ਫਿਰ ਕ੍ਰਿਟੀਕਲ ਸੈਕਟਰ ਤੋਂ ਵੱਖ ਜਿਹੜੀਆਂ ਓਕੂਪੇਸ਼ਨਸ ਬਣਦੀਆਂ ਨੇ ਉਹਨਾਂ ਦੇ ਇਨਵੀਟੇਸ਼ਨ ਦੇ ਚਾਂਸਿਸ ਦਾ ਹੁਣ ਆਪਾਂ ਨੂੰ ਜਿਹੜਾ ਬਜਟ ਰਿਲੀਜ਼ ਹੋਏਗਾ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ, ਉਹਦੇ ਵਿੱਚ ਹੀ ਪਤਾ ਲੱਗੇਗਾ, ਕਿਉਂਕਿ ਉਹਦੇ ਵਿੱਚ ਡਿਪਾਰਟਮੈਂਟ ਇਹ ਕਲੈਰਿਟੀ ਦੇਗਾ ਕਿ ਉਹਨਾਂ ਨੇ ਸਿਰਫ ਕ੍ਰਿਟੀਕਲ ਸੈਕਟਰ ਨੂੰ ਹੀ ਮਹੱਤਤਾ ਦੇਣੀ ਹੈ ਜਾਂ ਫਿਰ ਹੋਰ ਐਪਲੀਕੈਂਟਸ ਨੇ ਜਿਹੜੇ ਹੋਰ ਐਪਲੀਕੇਸ਼ਨਸ ਨੇ ਜਾਂ ਹੋਰ EOIs ਨੇ, ਹੋਰ ਜਿਹੜੀਆਂ ਓਕੂਪੇਸ਼ਨਸ ਨੇ ਜਿਹੜੀ ਕ੍ਰਿਟੀਕਲ ਦੇ ਵਿੱਚ ਨਹੀਂ ਆਉਂਦੀਆਂ, ਉਹਨਾਂ ਨੂੰ ਕਿਸ ਤਰੀਕੇ ਨਾਲ ਕਹਿ ਲਓ ਕਿ ਅਪਰੋਚ ਕਰਨਗੇ। ਸੋ ਆਪਾਂ ਨੂੰ ਅਕਤੂਬਰ ਦੇ ਸਟਾਰਟਿੰਗ ਜਿਹੜਾ ਬਜਟ ਰਿਲੀਜ਼ ਹੋਣਾ ਹੈ ਉਹਦੀ ਵੇਟ ਕਰਨੀ ਪਏਗੀ ਇਸ ਸਵਾਲ ਦਾ ਜਿਹੜਾ ਕਿ ਫੁੱਲ ਆਨਸਰ ਜਾਣਨ ਲਈ। ਬਾਕੀ ਜੇ ਆਪਾਂ ਜਨਰਲੀ ਗੱਲ ਕਰੀਏ, ਜੇ ਡਿਪਾਰਟਮੈਂਟ ਨੋਰਮਲੀ ਜਿਵੇਂ ਇਨਵੀਟੇਸ਼ਨ ਆਪਣੇ ਚੱਲਦੇ ਨੇ ਤਾਂ 90 ਇਜ਼ ਅ ਗੁੱਡ ਕਹਿ ਲਓ ਕਿ ਇਜ਼ ਅ ਗੁੱਡ ਸਕੋਰ, ਵੀ ਜਿਹੜੇ ਪੁਆਇੰਟਸ ਨੇ ਤੁਹਾਡੇ ਅੱਛੇ ਨੇ। ਜੇ ਨੋਰਮਲ ਇਨਵੀਟੇਸ਼ਨ ਰਾਊਂਡ ਸ਼ੁਰੂ ਹੁੰਦੇ ਨੇ ਤਾਂ ਤੁਹਾਨੂੰ ਇਨਵੀਟੇਸ਼ਨ ਆਉਣਾ ਚਾਹੀਦਾ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਮਾਇੰਕ ਸਚਦੇਵਾ ਕਰ ਰਹੇ ਨੇ। ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਸਾਡੇ ਨਾਲ ਜੁੜੇ ਰਹੋ, ਤੁਹਾਡਾ ਸਵਾਲ ਬਹੁਤ ਜਲਦੀ ਅਸੀਂ ਆਨ ਏਅਰ ਕਰਾਂਗੇ। ਔਰ ਇਸ ਵੇਲੇ ਮਾਇੰਕ ਸਚਦੇਵਾ ਹੋਰਾਂ ਦਾ ਸਵਾਲ ਮੈਂ ਸ਼ਾਮਲ ਕਰ ਰਹੀ ਹਾਂ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਚਾਂਸਿਸ ਫਾਰ ਵੈਲਡਰ ਫਸਟ ਕਲਾਸ ਫਾਰ 189 ਵਿਕਟੋਰੀਆ ਐਟ 80 ਪੁਆਇੰਟਸ, ਇਜ਼ ਦੇਅਰ 5-year ਰਿਕੁਆਇਰਮੈਂਟ ਫਾਰ 190 ਵਿਕਟੋਰੀਆ?
ਬਿਲਕੁਲ ਜੀ, ਜਿਹੜੀ ਪੁਰਾਣੀ ਵਿਕਟੋਰੀਆ ਦੀ ਲਿਸਟ ਦੀ ਗੱਲ ਕਰੀਏ ਤਾਂ 5 ਸਾਲ ਦੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਸੀ, ਤੇ ਹੁਣ ਜਿਹੜੀ ਨਵੀਂ ਲਿਸਟ ਆਏਗੀ ਉਹ ਅਕਤੂਬਰ ਦੇ ਵਿੱਚ ਆਉਣ ਦੇ ਆਸਾਰ ਨੇ, ਉਹਦੇ ਵਿੱਚ ਹੀ ਆਪਾਂ ਨੂੰ ਦੇਖਣਾ ਪਏਗਾ ਕਿ ਉਹਨਾਂ ਦੀ ਰਿਕੁਆਇਰਮੈਂਟ ਕੀ ਰਹਿੰਦੀ ਹੈ, ਕਿ 5 ਸਾਲ ਦੀ ਰਹਿੰਦੀ ਹੈ ਜਾਂ ਫਿਰ ਕੋਈ ਚੇਂਜਸ ਆਉਂਦੇ ਨੇ।
ਠੀਕ, ਤੇ ਇਹਦੇ ਨਾਲ ਹੀ ਅਗਲਾ ਸਵਾਲ ਜਿਹੜਾ ਆ ਕੌਰ ਗੁਰਿੰਦਰ ਕਰ ਰਹੇ ਨੇ। ਕੌਰ ਗੁਰਿੰਦਰ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਗੁਰਿੰਦਰ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਂ 489 ਤੇ ਆ, ਮੈਨੂੰ ਹਾਲੇ ਤੱਕ ਜੋਬ ਨਹੀਂ ਮਿਲੀ, 887 ਅਪਲਾਈ ਕਰਨ ਟਾਈਮ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ?
ਬਿਲਕੁਲ ਜੀ, 1 ਸਾਲ ਫੁੱਲ ਟਾਈਮ ਜੋਬ ਕਰੋਗੇ ਤਾਂ ਤੁਹਾਡਾ 887 ਅਪਲਾਈ ਹੋਗਾ। 887 ਦੀ ਕੀ ਰਿਕੁਆਇਰਮੈਂਟ ਹੈ? ਉਹਦੀ ਰਿਕੁਆਇਰਮੈਂਟ ਹੈ ਕਿ ਤੁਸੀਂ 2 ਸਾਲ ਰੀਜਨਲ ਏਰੀਆ ਚ ਰਹਿਣਾ, ਉਹਨਾਂ 2 ਸਾਲਾਂ ਦੇ ਵਿੱਚ ਘੱਟੋ ਘੱਟ ਤੁਸੀਂ ਮਤਲਬ ਕਿ 1 ਸਾਲ ਤੁਸੀਂ ਫੁੱਲ ਟਾਈਮ ਕੰਮ ਕੀਤਾ ਹੋਵੇ। ਸੋ ਫੁੱਲ ਟਾਈਮ ਕੰਮ ਦੀ ਰਿਕੁਆਇਰਮੈਂਟ ਹੈ, ਜੇ ਤੁਸੀਂ ਉਹ ਮੀਟ ਕਰੋਗੇ ਤਾਂ ਹੀ ਤੁਸੀਂ 887 ਅਪਲਾਈ ਕਰ ਪਾਓਗੇ। ਤੇ ਜੋਬ ਮੈਂ ਇੱਥੇ ਮੈਂਸ਼ਨ ਕਰਦਾ ਕਿ ਜੋਬ ਕਿਸੇ ਵੀ ਫੀਲਡ ਵਿੱਚ ਹੋ ਸਕਦੀ ਹੈ, ਵੀ ਇਹ ਨਾ ਸੋਚਿਓ ਕਿ ਜਿਹੜੀ ਫੀਲਡ ਦੇ ਵਿੱਚ ਤੁਹਾਡੀ ਓਕੂਪੇਸ਼ਨ ਸੀ ਜਾਂ ਜਿਹਦੇ ਕਰਕੇ ਤੁਹਾਨੂੰ 489 ਵੀਜ਼ਾ ਮਿਲਿਆ, ਜਿਹੜੀ ਓਕੂਪੇਸ਼ਨ ਕਰਕੇ, ਵੀ ਉਹਦੇ ਵਿੱਚ ਹੀ ਜੋਬ ਕਰਨੀ ਹੈ। ਜੋਬ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, TFN ਤੇ ਵੀ ਹੋ ਸਕਦੀ ਹੈ, ABN ਤੇ, ਬਸ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਰੀਜਨਲ ਏਰੀਆ ਦੇ ਵਿੱਚ ਕੰਮ ਕਰਨਾ ਹੈ।
ਠੀਕ, ਇਹਦੇ ਨਾਲ ਹੀ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਇਸ ਵੇਲੇ 647 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ ਠੀਕ ਹੈ, ਕੌਣ ਬੋਲ ਰਹੇ ਹੋ ਜੀ?
ਮੈਂ ਰਾਮਜੀਤ ਸਿੰਘ ਹਾਂ ਮੈਡਮ, ਮੈਂ ਨਿਊ ਸਾਊਥ ਵੇਲਸ ਦੇ ਵਿੱਚ ਹਾਂ ਇਸ ਟਾਈਮ
ਜੀ।
ਤੇ ਮੈਮ ਮੈਂ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ ਹਾਂ, ਗੋਲਬਨ ਸਿਟੀ ਦੇ ਵਿੱਚ। ਤੇ ਮੈਡਮ ਮੈਂ ਇੱਥੇ ਇਸ ਲਈ ਆਇਆ ਵਾਂ ਕਿ ਮੈਂ 491 ਅਪਲਾਈ ਕਰ ਸਕਾਂ ਸ਼ੈਫ ਮੇਰੀ ਔਖੇ ਨਾ।
ਸ਼ੈਫ ਜੀ।
ਤੇ ਮੈਡਮ ਮੈਂ, ਹਾਂਜੀ ਮੈਡਮ, ਤੇ ਮੈਂ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ ਇਸ ਟਾਈਮ ਦੇ ਮੇਰੇ ਆਪਣੇ 85 ਪੁਆਇੰਟਸ ਬਣਦੇ ਆ। ਤੇ ਮੈਡਮ ਵੀ ਹੁਣ ਇਹੀ ਮੈਡਮ ਤੋਂ ਸਲਾਹ ਲੈਣਾ ਚਾਹੁੰਦਾ ਹਾਂ ਵੀ ਮੈਨੂੰ ਵੀ 491 ਤੇ 190 ਦੋਨੇ ਅਪਲਾਈ ਕਰ ਦੇਣਾ ਚਾਹੀਦਾ, ਜਾਂ ਕਿ ਮੈਨੂੰ ਸਟਿਕ ਰਹਿਣਾ ਚਾਹੀਦਾ ਵੀ 190 ਦੇ ਚਾਂਸ ਨੇ ਮੇਰੇ ਲਈ, ਜਾਂ ਮੈਂ 491 ਹੀ ਲੈ ਲਵਾਂ ਜੇ ਮੈਨੂੰ ਮਿਲਦਾ
ਜੀ। ਪ੍ਰਭਜੀਤ ਜੀ,
ਆਪਣੇ ਪੁਆਇੰਟਸ ਕਿੰਨੇ ਨੇ ਤੁਹਾਡੇ?
85 ਕਹਿ ਰਹੇ ਨੇ ਸ਼ਾਇਦ।
ਮੈਡਮ ਮੇਰੇ ਆਪਦੇ 85 ਨੇ ਮੈਡਮ, ਆਪਦੇ ਜੀ।
ਆਪ ਦੇ ਖੁਦ ਦੇ 85 ਨੇ, ਤਾਂ ਤੁਹਾਨੂੰ 190 ਵੀ ਟਰਾਈ ਕਰਨਾ ਚਾਹੀਦਾ। ਕਿੰਨੀ ਦੇਰ ਹੋ ਗਈ ਤੁਹਾਨੂੰ ਨਿਊ ਸਾਊਥ ਵੇਲਸ ਰਹਿੰਦਿਆਂ ਨੂੰ?
ਮੈਡਮ ਮੈਨੂੰ ਮੈਂ 3 August ਨੂੰ ਆਇਆ ਸੀ, ਤੇ ਪਹਿਲਾਂ ਕੁਆਰੰਟਾਈਨ ਤੋਂ ਬਾਅਦ ਮਤਲਬ ਮੈਂ ਜੋਬ ਸਟਾਰਟ ਕੀਤੀ ਇੱਥੇ 24 August ਨੂੰ ਮੈਡਮ, ਕੁਕਿੰਗ ਦੀ ਹੋਈ ਕੋਲਬਰਨ ਦੇ ਵਿੱਚ।
ਠੀਕ ਹੈ, 190 ਵੀ ਜਰੂਰ ਟਰਾਈ ਕਰਿਓ ਜੀ, ਜਦੋਂ ਇਕਦਮ ਖੁੱਲਦਾ ਜੀ ਨਿਊ ਸਾਊਥ ਵੇਲਸ ਸ਼ੈਫ ਲਿਸਟ ਤੇ ਆਉਂਦਾ, ਤਾਂ 190 ਜਰੂਰ ਟਰਾਈ ਕਰਿਓ। ਤੇ 491 ਤੇ 190 ਦੋਵੇਂ ਹੀ ਟਰਾਈ ਕਰਿਓ, ਕਿਉਂਕਿ 190 ਦਾ ਜੇ ਤੁਹਾਨੂੰ ਵਿਦ ਇਨ ਮੰਥ ਜਾਂ ਫਿਰ 2 months ਦੇ ਅੰਦਰ ਇਨਵੀਟੇਸ਼ਨ ਨਹੀਂ ਆਉਂਦਾ, ਤਾਂ ਮੇਰੇ ਹਿਸਾਬ ਨਾਲ 491 ਵਾਲੇ ਪਾਸੇ ਤੁਹਾਨੂੰ ਪ੍ਰੋਸੀਡ ਕਰ ਜਾਣਾ ਚਾਹੀਦਾ।
ਮਤਲਬ ਹੁਣ ਮੈਂ ਜੇ ਮੈਨੂੰ ਫੋਰ ਐਗਜ਼ਾਮਪਲ 491 ਦੀ ਮਿਲਦੀ ਹੈ, ਤਾਂ ਮੈਂ ਹੁਣ ਐਡਮਿਸ਼ਨ ਲੈ ਲਵਾਂ, ਪਰ ਅਪਲਾਈ ਨਾ ਕਰਾਂ ਜਿੰਨੇ ਚਿਰ ਮੈਂ ਡੇਟ ਕਰਾਂ
190? ਜੇ ਤੁਹਾਨੂੰ ਇਨਵੀਟੇਸ਼ਨ ਆਉਂਦਾ ਵੀ ਹੈ ਤਾਂ ਦੇਖੋ, ਵੈਸੇ ਤਾਂ ਮੇਰੇ ਹਿਸਾਬ ਨਾਲ, ਕਿਉਂਕਿ ਨਿਊ ਸਾਊਥ ਵੇਲਸ ਜਿਹੜਾ ਮੇਨ ਆਫਿਸ ਆ ਉਹਨਾਂ ਦਾ, ਉਹੀ ਹੁਣ 491 ਦਿੰਦਾ, ਉਹੀ 190 ਦਿੰਦਾ। ਮੇਰੇ ਹਿਸਾਬ ਨਾਲ ਜੇ ਉਹਨਾਂ ਨੇ ਤੁਹਾਨੂੰ 491 ਦਿੱਤਾ, ਤਾਂ ਉਸ ਤੋਂ ਬਾਅਦ 190 ਦੇ ਚਾਂਸਿਸ ਘੱਟ ਜਾਣਗੇ, ਬਟ ਸਟਿਲ ਮੇਰੇ ਸਾਹ ਇੱਕ ਵਾਰ ਟਰਾਈ ਕਰਨਾ ਚਾਹੀਦਾ ਹੈ, ਕਿਉਂਕਿ 85 ਠੀਕ ਵਧੀਆ ਤੁਹਾਡਾ ਹੋਗਾ, ਕਿਤੇ ਆਪਣੀ ਫੀਲਡ ਦੇ ਵਿੱਚ ਤੁਸੀਂ ਜੋਬ ਵੀ ਸਟਾਰਟ ਕਰ ਦਿੱਤੀ ਹੈ, ਤੇ ਆਈ ਥਿੰਕ ਘੱਟੋ ਘੱਟ ਤੁਹਾਨੂੰ 1 ਮਹੀਨਾ ਹੋ ਗਿਆ ਜੋਬ ਕਰਦਿਆਂ ਨੂੰ। ਹਾਂਜੀ ਬਿਲਕੁਲ ਬਿਲਕੁਲ, ਉਦੋਂ ਤੱਕ 1 ਮਹੀਨਾ ਹੋ ਜਾਏਗਾ, ਤਾਂ ਤੁਸੀਂ ਰਿਕੁਆਇਰਮੈਂਟ ਸੋਰਟ ਆਫ ਜਿਹੜੀਆਂ ਪੁਰਾਣੀਆਂ ਦੇ ਹਿਸਾਬ ਨਾਲ ਤਾਂ ਤੁਸੀਂ ਮੀਟ ਕਰ ਹੀ ਦੋਗੇ, ਬਟ ਅਗੇਨ ਜੇ ਕੋਈ ਨਵੀਆਂ ਰਿਕੁਆਇਰਮੈਂਟ ਆ ਜਾਂਦੀਆਂ ਨੇ ਤਾਂ ਆਪਾਂ ਕਹਿ ਨਹੀਂ ਸਕਦੇ, ਬਟ ਮੇਰੇ ਹਿਸਾਬ ਨਾਲ ਇੱਕ ਵਾਰ 190 ਤੁਹਾਨੂੰ ਜਰੂਰ ਟਰਾਈ ਕਰਨਾ ਚਾਹੀਦਾ ਬਿਫੋਰ ਕੋਈ ਇਨਫਰਮੇਸ਼ਨ। ਠੀਕ ਹੈ ਜੀ,
ਗੁਡ ਲੱਕ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜੌਨ ਗਰਗ ਕਰ ਰਹੇ ਨੇ ਫੇਸਬੁੱਕ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ। ਸਤਿ ਸ੍ਰੀ ਅਕਾਲ ਜੌਨ ਜੀ, ਤੁਹਾਡਾ ਸਵਾਲ ਮੈਂ ਜ਼ਰੂਰ ਸ਼ਾਮਲ ਕਰਦੀ ਹਾਂ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਵੀ ਸਵਾਲ ਜਿਹੜਾ ਉਹ ਔਨ ਏਅਰ ਕਰਦੇ ਹਾਂ। ਇਸ ਵੇਲੇ ਜੌਨ ਗਰਗ ਪੁੱਛਣਾ ਚਾਹ ਰਹੇ ਨੇ, ਕਹਿੰਦੇ ਐਸ ਇਟਸ ਗਲੋਬਲ ਪ੍ਰੋਸੈਸਿੰਗ ਟਾਈਮ ਇਜ਼ ਸ਼ੋਇੰਗ 19 to 24 months ਫਾਰ 489 ਐਸ ਆਈ ਲੌਜਡ ਇਨ ਲਾਸਟ ਅਕਟੂਬਰ ਐਂਡ ਰਿਕੁਐਸਟਡ AFP ਐਂਡ ਮੈਡੀਕਲ ਵਾਜ ਪ੍ਰੋਵਾਈਡਡ 3 months ago. How long it can take more? Do I have to wait until 19 months to be completed or will it start processing after the budget?
Dekho, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਕਿੰਨਾ ਟਾਈਮ ਲੱਗੇਗਾ, ਮੈਕਸੀਮਮ ਪ੍ਰੋਸੈਸਿੰਗ ਟਾਈਮ ਇਹ ਸ਼ੋ ਹੋ ਰਿਹਾ ਵਾ, ਬਾਕੀ ਕਦੋਂ ਤੱਕ ਉਹ ਮੇਰੇ ਹਿਸਾਬ ਨਾਲ ਕਰਨ ਲੱਗਣਗੇ। ਡੈਫੀਨੇਟਲੀ ਇਹ ਬਜਟ ਇਜ ਵਨ ਆਫ ਦਾ ਥਿੰਗਸ ਹੈ ਨਾ, ਵੀ ਆਪਾਂ ਸਾਰੇ ਜਾਣੇ ਉਹਦੀ ਵੇਟ ਕਰ ਰਹੇ ਹਾਂ, ਵੀ ਉਸ ਤੋਂ ਬਾਅਦ ਥੋੜੀਆਂ ਚੀਜ਼ਾਂ ਨੋਰਮਲ ਹੋਣੀਆਂ, ਐਕਸਪੈਕਟ ਕਰ ਰਹੇ ਹਾਂ ਕਿ ਸ਼ੁਰੂ ਹੋ ਜਾਣਗੀਆਂ। ਉਸ ਤੋਂ ਪਹਿਲਾਂ ਤਾਂ ਤੁਸੀਂ ਵੇਟ ਹੀ ਕਰ ਸਕਦੇ ਹੋ, ਕਿਉਂਕਿ ਜਿਸ ਤਰੀਕੇ ਨਾਲ ਇੱਥੇ ਲਿਖਿਆ ਹੋਇਆ ਕਿ ਤੁਸੀਂ ਖੁਦ ਹੀ ਦੱਸ ਰਹੇ ਹੋ ਕਿ 19 to 24 ਤੁਸੀਂ ਚੈੱਕ ਕੀਤਾ ਹੈ, ਸੋ ਡੈਫੀਨੇਟਲੀ ਇੰਨਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਹੈ, ਸੋ ਅਦਰ ਦੈਨ ਵੇਟਿੰਗ ਮੈਨੂੰ ਲੱਗਦਾ ਨਹੀਂ ਤੁਸੀਂ ਹੋਰ ਕੁਛ ਕਰ ਸਕਦੇ ਹੋ ਇਸ ਸਟੇਜ ਤੇ। ਤੇ ਬਾਕੀ ਇਹ ਜ਼ਰੂਰੀ ਨਹੀਂ ਹੈਗਾ ਕਿ 19 ਮਹੀਨੇ ਹੀ ਲੈਣਗੇ, ਕਈ ਵਾਰ ਉਹ ਡਿਸੀਜਨ ਜਲਦੀ ਵੀ ਦੇ ਦਿੰਦੇ ਹੁੰਦੇ ਨੇ।
ਠੀਕ, ਇਸ ਤੋਂ ਬਾਅਦ ਜੀ ਸਾਡੇ ਨਾਲ ਜਿਹੜੇ ਕਾਲਰ ਬਣੇ ਹੋਏ ਨੇ ਉਹਨਾਂ ਨੂੰ ਔਨ ਏਅਰ ਕਰਦੇ ਹਾਂ। 249 ਤੋਂ ਜੁੜੇ ਨੇ ਅਗਲੇ ਕਾਲਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ।
हाँ जी, कौन बोल रहे हो जी?
हाँ जी, मैं तलविंदर बोल रहा था एडिलेड से। हाँ
जी तलविंदर जी, सवाल।
जी, मेरी ऐसा कुक स्किल असेसमेंट हुई है, मैंने 3 साल हो गए ऐसा कुक काम करते नू,
जी
बट ऐसा शेफ स्किल असेसमेंट करानी हो गए तो उधर लेके प्रोसेसिंग करनी पड़ेगी मेरे लिए।
जी प्रजी
तीन
जी,
साल तो कुक का फुल टाइम एक्सपीरियंस है।
हाँ जी, फुल टाइम कुक एक्सपीरियंस है ये स्किल असेसमेंट भी मेरी जो ऑलरेडी प्रोग्राम हो ऐसा कुक, बट ऐसा शेफ करने की प्रोसेसिंग है।
ਤੇ ਫਿਰ ਜੋ ਤੁਸੀਂ ਜੌਬ ਰੈਡੀ ਕੀਤਾ ਸੀ ਉਦੋਂ ਤੁਸੀਂ ਐਜ਼ ਅ ਸ਼ੈਫ ਕਿਉਂ ਨਹੀਂ ਕੀਤਾ?
क्योंकि मैं आर्टिस्ट मेरी पाई थी ऐसा कुक ते सो मैं ऐसा बस एक ऑप्शन ली, मैं ऐसा कुक की स्किल असेसमेंट उदो कराई थी, ऐसा कुक आर्टिस्ट पाई थी मेरी।
ਤੇ ਦੂਸਰਾ ਪ੍ਰੋਸੈਸ ਤਾਂ ਇੱਕ ਇਹੀ ਹੈ ਕਿ ਤੁਸੀਂ ਆਪਣੀ ਸ਼ੈਫ ਦਾ ਜੌਬ ਰੈਡੀ ਕਰ ਲਓ। ਇੱਕ ਇੱਕ ਸਾਲ ਦੇ ਵਿੱਚ ਤੁਹਾਨੂੰ ਸਕਿੱਲ ਅਸੈਸਮੈਂਟ ਮਿਲ ਜਾਏਗੀ।
ਮੈਨੂੰ ਤਾਂ ਦੁਬਾਰਾ ਤੋਂ ਪ੍ਰੋਸੈਸ ਹੋਈ ਸੇਮ ਹੀ ਕਰਨਾ ਪੈਣਾ ਸਾਲ ਦਾ ਜੋਬ ਐਡੀ ਪੋਗਰਾਮ ਜਾਂ ਕੋਈ ਮੰਨ ਲਓ
ਸੇਮ
ਐਕਸਪੀਰੀਅੰਸ ਹੈ
ਸੇਮ।
ਕੌਣ
ਵੈਸੇ
ਹੋਊਗਾ।
ਤੁਸੀਂ ਅਪਰੋਚ ਕਰ ਸਕਦੇ ਹੋ, ਤੁਸੀਂ ਅਪਰੋਚ ਕਰ ਸਕਦੇ ਹੋ ਇੱਕ ਵਾਰ ਜੌਬ ਰੈਡੀ ਵਾਲਿਆਂ ਨੂੰ, ਕਿਉਂਕਿ ਜੌਬ ਰੈਡੀ ਪ੍ਰੋਗਰਾਮ ਜਦੋਂ ਕਰੀਦਾ ਨਾ, ਕਈ ਵਾਰ ਉਹ ਕੁੱਕ ਤੇ ਸ਼ੈਫ ਦੋਵੇਂ ਸਕਿੱਲਸ ਅਸੈਸਮੈਂਟ ਐਟ ਏ ਟਾਈਮ ਦੇ ਦਿੰਦੇ ਨੇ। ਜੇ ਉਹਨਾਂ ਨੂੰ ਲੱਗਦਾ ਹੋਵੇ ਵੀ ਜਿਹੜਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵੀ ਉਹ ਕਾਫੀ ਹਾਈ ਲੈਵਲ ਦਾ ਵਾ, ਵੀ ਕਿਉਂਕਿ ਜੇ ਸ਼ੈਫ ਦਾ ਕੰਮ ਕਰਦੇ ਆ ਤਾਂ ਬੰਦਾ ਥੱਲੇ ਕੁੱਕ ਵੀ ਕਵਰ ਹੋ ਜਾਂਦਾ ਗਾ। ਸੋ ਮੇ ਬੀ ਤੁਸੀਂ ਉਹਨਾਂ ਨੂੰ ਇੱਕ ਵਾਰ ਕੰਟੈਕਟ ਕਰਕੇ ਦੇਖ ਲਓ, ਜੇ ਕੋਈ ਫਾਸਟਰ ਵੀ ਤਰੀਕੇ ਨਾਲ
ਹਾਂ ਜੀ,
ਤੁਹਾਡਾ ਕਰ।
ਹਾਂ ਜੀ, ਮੈਂ ਪੁੱਛਿਆ ਸੀ ਉਹ ਕਹਿੰਦੇ ਦੋਵੇਂ ਵੈਲਿਡ ਐਸਾ ਕੁੱਕ ਤੇ ਸ਼ੈਫ, ਬਟ ਮੈਨੂੰ 5 ਪੁਆਇੰਟ ਨਹੀਂ ਮਿਲਣਗੇ ਐਸਾ ਸ਼ੈਫ, ਜੇ ਮੈਂ 190 ਪਾਉਣਾ ਹੈਗਾ ਉਹ 5 ਪੁਆਇੰਟ ਨਹੀਂ ਮੈਨੂੰ ਮਿਲਣਗੇ ਉਹ ਕਹਿੰਦੇ।
ਉਹ ਕਿਉਂ ਉਹਨਾਂ ਨੇ ਕਹੀ ਇਹ ਗੱਲ? ਕਿਉਂਕਿ ਤੁਹਾਡੀਆਂ ਸਰੀਆਂ
ਹਾਂ
ਜਿਹੜੀਆਂ
ਜੀ,
ਪਲੇਸਮੈਂਟਸ ਦੇ ਸਾਰੇ ਸਿਗਨੇਚਰ ਨੇ ਉਹ ਕੁੱਕ ਲੈਵਲ ਦੇ ਹੋਏ ਹੋਏ ਨੇ, ਇਸ ਕਰਕੇ।
ਉੱਤੇ ਜੋ ਮੈਨੂੰ ਸਕਿੱਲ ਅਸੈਸਮੈਂਟ ਸਰਟੀਫਿਕੇਟ ਮਿਲਿਆ ਸੀ ਉਹਦੇ ਉੱਤੇ ਬਹੁਤ ਲਿਖਿਆ ਐਸਾ ਕੁੱਕ ਹੈਸ਼ ਪਾ ਕੇ ਸ਼ੈਫ, ਬਟ ਜਦੋਂ ਮੈਂ ਹੋਰ ਏਜੰਟ ਨਾਲ ਵੀ ਰਾਇ ਕੀਤੀ ਸੀ ਬਾਈ ਜਾਨੀ ਕੇ ਗੱਲ ਕੀਤੀ ਸੀ, ਉਹ ਕਹਿੰਦੇ ਐਸਾ ਸ਼ੈਫ ਵੀ ਤੁਸੀਂ ਪਾ ਸਕਦੇ ਹੋ 190, ਬਟ ਤੁਹਾਨੂੰ 5 ਪੁਆਇੰਟ ਨਹੀਂ ਮਿਲਣਗੇ ਕਿਉਂਕਿ ਐਸਾ ਕੁੱਕ ਆ ਤੁਹਾਡਾ ਐਕਸਪੀਰੀਅੰਸ।
ਤਾਂ ਹੀ ਉਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਨਾ ਵੀ ਮਿਨੀਮਮ ਤੁਸੀਂ ਇੱਕ ਸਾਲ ਦਾ ਜੇ ਹੋਰ ਐਕਸਪੀਰੀਅੰਸ ਕਰ ਲੈਂਦੇ ਹੋ ਐਜ਼ ਅ ਸ਼ੈਫ, ਤਾਂ ਮੇਰੇ ਹਿਸਾਬ ਨਾਲ ਤੁਸੀਂ ਇਹ ਜਿਹੜੀ ਸਕਿੱਲਸ ਅਸੈਸਮੈਂਟ ਹੈ ਤੁਹਾਡੀ ਵੈਸੇ, ਕਿਉਂਕਿ ਜੇ ਕੁੱਕ ਸ਼ੈਫ ਲਿਖਿਆ ਹੋਇਆ ਤਾਂ ਫਿਰ ਤੁਹਾਨੂੰ ਹੋਰ ਮੇਰੇ ਖਿਆਲ ਚ ਚਿੰਤਾ ਕਰਨ ਦੀ ਲੋੜ ਨਹੀਂ, ਦੈਨ ਯੂ ਕੈਨ ਗੋ ਅਹੈਡ ਵਿਦ ਸ਼ੈਫ।
ਬਟ ਪੰਜ ਉਸੇ 5 ਪੁਆਇੰਟ ਦਾ ਰੌਲਾ ਪੈਂਦਾ ਨੀ, ਉਹ 5 ਪੁਆਇੰਟ ਮੈਨੂੰ ਕਿਵੇਂ ਮਿਲਣਗੇ ਮੰਨ ਲਓ।
ਫਿਰ ਉਹ 5 ਪੁਆਇੰਟ ਕਿਤੇ ਹੋਰ ਕਵਰ ਕਰਨ ਦੀ ਕੋਸ਼ਿਸ਼ ਕਰੋ ਨਾ। ਪਰ ਮੈਨੂੰ ਇਹ ਨਹੀਂ ਸਮਝ ਲੱਗ ਰਹੀ ਹੈਗੀ। ਚਲੋ
ਦੁਬਾਰਾ
ਐਨੀਵੇਜ਼ ਤੁਹਾਨੂੰ ਇਹ ਟੀ ਆਰ ਏ ਨਾਲ ਕਲੈਰੀਫਾਈ ਕਰਨ ਦੀ ਲੋੜ ਹੈ ਕਿ ਵੀ ਮੈਂ ਐਜ਼ ਅ ਸ਼ੈਫ ਪੁਆਇੰਟਸ ਕਲੇਮ ਕਰ ਸਕਦਾ ਕਿ ਨਹੀਂ ਕਰ ਸਕਦਾ। ਡੂ ਯੂ ਥਿੰਕ ਮਾਈ ਐਕਸਪੀਰੀਅੰਸ ਇਜ਼ ਐਟ ਦ ਲੈਵਲ ਆਫ ਦ ਸ਼ੈਫ?
ਓਕੇ,
ਜੇ ਉਹ ਕਹਿ ਦਿੰਦੇ ਨੇ ਤੁਹਾਨੂੰ ਰਿਟਰਨ ਚ ਦੇ ਦਿੰਦੇ ਨੇ, ਦੈਨ ਗੋ ਹੈਡ, ਫਿਰ ਤੁਹਾਨੂੰ ਫਿਰ ਕੀ ਚਿੰਤਾ ਵਾ। ਠੀਕ ਹੈ ਜੀ,
ਓਕੇ, ਥੈਂਕ ਯੂ। ਦੈਨ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਨੂੰ ਕੋਈ ਹੋਊਗਾ ਜੇ ਉਹ ਕਹਿ ਦਿੰਦੇ ਆ?
ਨਹੀਂ, ਜੇ ਤੁਹਾਡੇ ਟੀ ਆਰ ਏ ਨੇ ਇੰਡੋਰਸ ਕਰਤਾ ਤੁਹਾਡੇ ਐਕਸਪੀਰੀਅੰਸ ਨੂੰ, ਫਿਰ ਇਮੀਗ੍ਰੇਸ਼ਨ ਨਹੀਂ ਕੁਛ ਕਹੇਗੀ। ਠੀਕ ਹੈ ਜੀ,
ਓਕੇ, ਥੈਂਕ ਯੂ ਸੋ ਮਚ,
ਗੁੱਡ ਲੱਕ।
ਠੀਕ ਹੈ।
ਤੇ ਪ੍ਰਭਜੀਤ ਜੀ, ਇਸ ਤੋਂ ਬਾਅਦ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਇੱਕ ਜੁੜੇ ਹੋਏ ਨੇ ਲਿਸਨਰ, ਉਹਨਾਂ ਦਾ ਸਵਾਲ ਵੀ ਸ਼ਾਮਲ ਕਰਦੇ ਆ। ਉਹਨਾਂ ਦਾ ਸਵਾਲ ਲੈਣ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਇੱਕ ਕਾਲਰ ਅੱਗੇ ਬਣੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਨੂੰ ਵੀ ਔਨ ਏਅਰ ਕਰਦੇ ਆ। ਇਸ ਤੋਂ ਪਹਿਲਾਂ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਨੇ ਜਸ਼ਨ, ਸੋ ਜਸ਼ਨ ਜਾਂ ਜਸ਼ਨ ਉਹਨਾਂ ਦਾ ਨਾਮ ਹੈ, ਹੋ ਸਕਦਾ ਮੈਂ ਗਲਤ ਨਾ ਬੋਲ ਰਹੀ ਹੋਵਾਂ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਮਾਈ ਕਜ਼ਨ ਹੈਵ ਡਨ 12th 2 ਈਅਰਸ ਅਗੋ ਐਂਡ ਡਿਡ ਨਾਟ ਐਨਰੋਲ ਇਨ ਐਨੀ ਕੋਰਸ ਇਨ ਇੰਡੀਆ, ਹੈਵ ਪੀ ਟੀ 6 ਇਚ, ਹਿਸ 12th ਵਾਜ ਵਿਦ ਕਾਮਰਸ ਪਲੱਸ ਆਰਟ, ਵਟ ਇਜ਼ ਦਾ ਚਾਂਸਿਸ ਟੂ ਗੈਟ ਸਟੂਡੈਂਟ ਵੀਜ਼ਾ?
ਦੇਖੋ, ਇਹ ਤਾਂ ਟਰਾਈ ਕਰਨਾਗੇ ਪਏਗਾ, ਕਿਉਂਕਿ 2 ਸਾਲ ਦੇ ਗੈਪ ਵਾਲੇ ਲਈ ਐਡਮਿਸ਼ਨ ਮਿਲਣੀ ਹੀ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਸੇ ਅੱਛੀ ਯੂਨੀਵਰਸਿਟੀ ਦੇ ਵਿੱਚ। ਤੇ ਜੇ ਕਿਸੇ ਅੱਛੀ ਯੂਨੀਵਰਸਿਟੀ ਚ ਨਹੀਂ ਆ ਰਹੇ ਤਾਂ ਉਸ ਤੋਂ ਬਾਅਦ ਫਿਰ ਵੀਜ਼ਾ ਮਿਲਣਾ ਵੀ ਬੜਾ ਮੁਸ਼ਕਲ ਹੋ ਜਾਂਦਾ ਹੈ। ਤੇ ਇਹ ਤਾਂ ਤੁਹਾਨੂੰ ਟਰਾਈ ਕਰਨਾ ਪਏਗਾ, ਕਿਉਂਕਿ 2 ਸਾਲ ਦਾ ਗੈਪ ਕਾਫੀ ਜ਼ਿਆਦਾ ਹੁੰਦਾ ਹੈ, ਜਾਂ ਤਾਂ ਫਿਰ ਤੁਹਾਡੇ ਕੋਲ ਕੋਈ ਐਕਸਪਲੇਨੇਸ਼ਨ ਹੋਵੇ ਵੀ ਇਹ ਗੈਪ ਕਿਉਂ ਹੈ।
ਠੀਕ, ਤੇ ਇਸ ਤੋਂ ਬਾਅਦ ਅੱਗੇ ਜੀ ਸਾਡੇ ਨਾਲ ਬਣੇ ਹੋਏ ਨੇ ਸਤਿੰਦਰ ਬਾਜਵਾ, ਫੇਸਬੁੱਕ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ, ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਅਪਲਾਈ ਪ੍ਰਾਇਓਰਟੀ ਪ੍ਰੋਸੈਸ 3 Queensland half week ago for 309 refusal. We waiting for open our case from 27 months and it's been 3.5 already. What think? Should I call AAT?
हाँ जी डेफिनेटली एटी तुसी कॉल कर सकते हो एटी वाले वैसे जनरली तो यही कहते होंगे ने कि जो मतलब कि तुहाडी वारी आएगी तो फाइल खुल जाएगी बट देर इज नो हार्म तुसी उन्हां नूं कॉल करके अपना केस डिस्कस कर सकते हो
ठीक इस तो बाद कॉलर बने हुए ने 721 तो उन्हां नूं शामिल करते हैं प्रोग्राम माइग्रेशन मैटर्स दे विच स्वागत है जी तुहाडा सत श्री अकाल
हेलो मैम सत श्री अकाल
हाँ जी कौन बोल रहे हो जी
मैम मेरा नाम परमिंदर है
हाँ जी परमिंदर जी
मैम मेरा क्वेश्चन रिगार्डिंग नर्सिंग रजिस्ट्रेशन रिगार्डिंग है मैं डिप्लोमा ऑफ नर्सिंग किया सी बट वो जब कंप्लीट कितने में 2 साल के बाद गैप पै गया सी जब मेरा
जी
फिर बाद में जब मैं रजिस्ट्रेशन लिए अप्लाई किया तो मेरा जिदा उन्होंने मैंने कंडीशनल आज ही मैंने उन्होंने आया मिलाई उन्होंने मैंने कंडीशनल में जिदा रजिस्ट्रेशन प्रोवाइड की है उधर उन्होंने 450 आवर्स मैंने कंप्लीट करने में किया पहला
बट तुसी एक बार एनमैक ना कॉन्टेक्ट करके देख लो की कहंदे ने पर मेरे हिसाब नाल तुहानू फुल स्किल असैसमेंट दी लोड होएगी एक बार तुसी केस ऑफिसर नूं ईमेल कर दो उन्हां दे जे प्रूफ हैगे ने खास तौर ते प्लेसमेंट्स दे तुहाडे कोल पेपर वर्क जे हैगा वा ओ तुसी स्कैन करके उन्हां नूं नाल भेज दो ते उन्हां नूं पुछो कि वी एह प्लेसमेंट्स नूं ओह एक्सेप्ट करनगे मेरे हिसाब नाल कर लैणियां चाहीदियां ने उन्हां नूं एक्सेप्ट ठीक है जी
ठीक है मैम मैं फिर एनमैक ना कंडक्ट करना पड़ेगा स्किल असेसमेंट का पता करने की
हां जी एनमैक हां जी बिल्कुल जी
ठीक है मैम
ठीक है
जी थैंक यू सो मच
गुड लक जी अगला सवाल कौर गुरिंदर होरां दा शामिल करते हैं कौर गुरिंदर पूछ रहे ने 49 शेफ्स लई कहंदे कदों ओपन होना है ते रीजनल दा कहंदे एक्सपीरियंस चाहिदा या फिर सिटी वाला भी चल जू
इन्हां दा क्वेश्चन नहीं समझ आया जी 491 क्या इन्हां ने शेफ्स लई कदों ओपन होना
हां जी हां जी हां जी हां जी
हां जी जेडे देखो 491 शेफ्स या फिर होर जेडे नॉन क्रिटिकल सेक्टर लई अक्टूबर दे विच कह लो कि रिलीज होणगे हुण जिहड़ियां अपडेट्स ने बाकी दूसरा क्वेश्चन आई थिंक इन्हां दा सी कि सिटी दा एक्सपीरियंस चलेगा कि नहीं आ जी नो क्योंकि तुसी कोई स्टेट दे विच हो ते तुहाडा सवाल किस कॉन्टेक्स्ट विच आ मैनू मतलब मैं समझ नहीं पाई हैगी बट इट डिपेंड्स ऑन स्टेट बाय स्टेट है ना कि की तुहाडियां रिक्वायरमेंट्स ने पर्टिकुलर स्टेट दियां
ठीक इस तो बाद अगला सवाल शामिल करदे आ मनजीत संधु हरी अगे जुड़े ने साडे नाल फेसबुक जरिए मनजीत संधु पहला तो सत श्री अकाल बुला रहे ने सत श्री अकाल मनजीत जी कहंदे मैम माई वाइफ ऑलरेडी लिविंग इन ऑस्ट्रेलिया एंड डूइंग मास्टर्स इन मर्डोक यूनिवर्सिटी पोस्ट स्टडी बीएससी नर्सिंग इन इंडिया वी अप्लाइड स्टूडेंट कंबाइंड डिपेंडेंट ऑफशोर वीजा इट हैज बीन 11 मंथ्स बट स्टिल नॉट रिसीव्ड एनी चांस बाय चांस डिपेंडेंट वीजा रिफ्यूज्ड देन वी कैन एलिजिबल ऑन 485 ऑफशोर एंड मैम कहंदे इंडिया असैसमेंट लेवल चेंज हो सकता
देखो असैसमेंट लेवल एवरी 3 मंथ्स वैसे चेंज होंदे ने बाकी इस टाइम ते जिहड़े कंबाइंड एप्लीकेशंस ने उन्हां दे डिसीजंस आ रहे ने हुण मोस्टली नेगेटिव आ रहे ने मैं ही कहूंगी कि तुसी अपने डॉक्यूमेंट्स वगैरह अपडेट करो अपनी प्रोफाइल दे हिसाब नाल तुसी अपने खुद दे भी ते अपने वाइफ दे जो भी उन्हां दे एजुकेशन रिलेटेड डॉक्यूमेंट्स या तुसी अपडेट कर सकदे हो बाकी जे तुहाडा वीजा रिफ्यूज हुंदा वा ਤੇ ਲੇਟਰ ਔਨ ਤੁਹਾਡੇ ਵਾਈਫ ਜਦੋਂ 485 ਪਾਉਂਦੇ ਨੇ ਤਾਂ ਡੈਫੀਨੇਟਲੀ ਤੁਸੀਂ ਵੀ ਤੁਹਾਨੂੰ 485 ਮਿਲ ਜਾਏਗਾ ਭਾਵੇਂ ਇਹ ਜੇ ਵੀਜ਼ਾ ਰਿਫਿਊਜ਼ ਵੀ ਹੁੰਦਾ ਬਿਕੋਜ਼ ਇਹ ਵੀਜ਼ਾ ਦਾ ਕ੍ਰਾਈਟੀਰੀਆ ਡਿਫਰੈਂਟ ਹੈ ਸਟੂਡੈਂਟ ਵੀਜ਼ਾ ਦਾ ਤੇ 485 ਦਾ ਕ੍ਰਾਈਟੀਰੀਆ ਡਿਫਰੈਂਟ ਹੁੰਦਾ ਹੈ।
ਬਿਲਕੁਲ, ਤੇ ਇਸ ਤੋਂ ਬਾਅਦ ਅੱਗੇ ਕਾਲਰ ਬਣੇ ਹੋਏ ਨੇ 012 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਕੌਣ ਬੋਲ ਰਹੇ ਹੋ ਜੀ?
ਅੰਕਿਤ ਬੋਲ ਰਿਹਾ ਤੇ ਮੈਂ ਤਸਮਾਨੀਆ ਸੀਗਾ ਜੀ।
ਜੀ ਅੰਕਿਤ, ਸਵਾਲ
ਜੀ। ਮੈਂ ਨਾ 2016 ਚ ਇੱਥੇ ਮੈਲਬਨ ਆਇਆ ਸੀਗਾ ਮਾਸਟਰ ਚ ਅਕਾਊਂਟਿੰਗ ਚ, ਤੇ ਉਹਦੇ ਨਾਲ ਨਾਲ ਮੈਂ ਐਜ਼ ਆ ਸ਼ੈਫ ਕੰਮ ਕਰਦਾ ਰਿਹਾ ਕਿਚਨ ਚ, ਤੇ ਮੈਂ RPL ਬਣਾਇਆ ਤੇ ਉਸ ਤੋਂ ਬਾਅਦ ਮੈਂ ਸਰਟੀਫਿਕੇਟ ਸਕੋਰ ਕੀਤਾ ਕਾਲਜ ਤੋਂ।
ਠੀਕ।
ਤੇ ਮੈਂ ਹੁਣ ਜੋਬ ਰੈਡੀ ਪ੍ਰੋਗਰਾਮ ਕਰ ਰਿਹਾ ਤੇ ਮੇਰਾ ਬਸ 15 ਕੁ ਦਿਨਾਂ ਤੱਕ ਜੋਬ ਰੈਡੀ ਪ੍ਰੋਗਰਾਮ ਫਿਨਿਸ਼ ਹੋ ਜਾਣਾ, ਪੇਪਰ ਵਗੈਰਾ ਹੋਰ ਕਲੀਅਰ ਹੋ ਚੁੱਕਿਆ ਵਾ
ਜੀ।
ਤੇ ਮੈਂ 190 ਦਾ ਪੁੱਛਣਾ ਸੀਗਾ। ਮੈਂ ਸਾਲ ਹੋ ਗਿਆ ਮੈਂ ਤਸਮਾਨੀਆ ਕੰਮ ਕਰ ਰਿਹਾ ਸੀ ਐਜ਼ ਆ ਸ਼ੈਫ, ਤੇ ਫਰਦਰ ਮੇਰੇ ਕੋਲ 2 ਸਾਲ ਦਾ ਕੰਟਰੈਕਟ ਵੀ ਹੈਗਾ ਵਾ ਜੋਬ ਦਾ।
ਠੀਕ ਜੀ। ਸੋ 190 ਦੀ ਪੋਸਿਬਿਲਿਟੀ,
ਜਿਹੜੀ ਥਾਂ ਤੇ ਕੰਮ ਕਰ ਰਹੇ ਹੋ ਉਹ ਕਿਸ ਲੈਵਲ ਦੀ ਆ, ਮਤਲਬ ਕਿ ਟੇਕ ਅਵੇ ਟਾਈਪ ਤਾਂ ਨਹੀਂ ਹੈਗੀ?
ਨਹੀਂ ਜੀ, ਮੈਂ ਨਾ ਆਈਲੈਂਡ ਤੇ ਕੰਮ ਕਰ ਰਿਹਾ, ਇੱਥੇ ਹੋਟਲ ਆ, ਹੋਟਲ ਚ ਕੰਮ ਕਰ ਰਿਹਾ। ਉਹ ਕਾਫੀ ਪੁਰਾਣਾ ਕਹਿ ਲੋ 50 ਤੋਂ 60 ਸਾਲ ਪੁਰਾਣਾ ਹੋਟਲ ਆ ਜੀ, ਤੇ ਉਸ ਮਤਲਬ ਕਿ ਟੇਕ ਅਵੇ ਨਹੀਂ ਹੈਗਾ, ਰੂਮ ਵੀ ਬਣਿਆ ਤੇ ਪੱਬ ਵੀ ਸਾਰਾ ਕੁਛ ਹੈਗਾ ਉਹਦੇ ਚ, ਫੁੱਲ ਟਾਈਮ ਆ ਜੀ।
ਠੀਕ ਹੈ, ਫਿਰ ਤੁਸੀਂ ਡੈਫੀਨੇਟਲੀ 190 ਤੁਹਾਡਾ ਟਰਾਈ ਕੀਤਾ ਜਾ ਸਕਦਾ। ਬਾਕੀ ਕਿਉਂਕਿ ਤਸਮੀਨੀਆ ਦੀ ਨਵੀਂ ਲਿਸਟ ਤੇ ਨਵੇਂ ਆਫਿਸ ਨੇ ਉਹ ਅਕਤੂਬਰ ਵਿੱਚ ਆਉਣਗੇ, ਹੋ ਸਕਦਾ ਕਿ ਉਹਦੇ ਵਿੱਚ ਉਹ ਕਹਿ ਦੇਣ ਕਿ ਨਹੀਂ ਕਰ ਸਕਦੇ ਤੁਸੀਂ, ਬਟ ਜਿੰਨਾ ਤੁਸੀਂ ਮੈਨੂੰ ਦੱਸਿਆ ਉਹਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੁਹਾਡਾ ਟਰਾਈ ਕੀਤਾ ਜਾ ਸਕਦਾ 190। ਠੀਕ ਹੈ ਜੀ।
ਤੇ ਜੇ ਮੇਰੇ ਆਪਦੇ 65 ਪੁਆਇੰਟ ਬਣ ਰਹੇ ਆ ਤੇ ਮਤਲਬ ਫਾਈਨੈਂਸ਼ੀਅਲ ਕੈਪੈਸਿਟੀ ਦਾ ਵੀ ਕੋਈ ਹੁੰਦਾ ਜੀ, ਸ਼ੋ ਕਰਨਾ ਪੈਂਦਾ ਕਿੰਨਾ ਕੁ?
ਫਾਈਨੈਂਸ਼ੀਅਲ ਕਪੈਸਿਟੀ ਦਾ ਦੇਖੋ ਇਹੀ ਹੈ ਕਿ ਉਹ ਤੁਹਾਡੀ ਸੈਲਰੀ ਦੇਖਣਗੇ ਨਾ ਕਿੰਨੀ ਆ, ਜੇ 491 ਦੇ ਵਿੱਚ ਉਹ ਸੈਲਰੀ ਦੇਖਦੇ, 190 ਵਿੱਚ ਜੇ ਤੁਸੀਂ ਆਲਰੇਡੀ 10 ਮਹੀਨਿਆਂ ਵਿੱਚੋਂ, ਫਿਰ ਨਹੀਂ ਉਹ ਕੁਛ ਵੀ ਦੇਖਦੇ ਹੈਗੇ ਹੋਰ। ਠੀਕ ਹੈ ਜੀ।
ਸੈਲਰੀ ਤਾਂ ਸੈਲਰੀ ਪੈਕੇਜ ਤਾਂ ਪਲੱਸ ਹੀ ਆ ਜੀ, 60+ ਆ ਜੀ,
ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ, ਫਿਰ ਕੋਈ ਪ੍ਰੋਬਲਮ ਨਹੀਂ ਹੈਗੀ, ਫਿਰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੋਏਗੀ
ਤੁਹਾਨੂੰ। ਠੀਕ ਹੈ। ਤੇ ਮੈਂ ਉਹ ਪੁੱਛਣਾ ਸੀ ਕਿ ਮੇਰਾ ਸਰਟੀਫਿਕੇਟ 1 ਤਰੀਕ ਨੂੰ ਜਿਵੇਂ ਮੇਰਾ ਜੋਬ ਰੈਡੀ ਪ੍ਰੋਗਰਾਮ ਫਿਨਿਸ਼ ਹੋ ਜਾਣਾ 1 ਅਕਤੂਬਰ ਨੂੰ, ਤੇ ਜਿਵੇਂ 2 ਤਰੀਕ ਨੂੰ ਜੇ ਮੇਰਾ ਸਰਟੀਫਿਕੇਟ ਆ ਜਾਂਦਾ ਤੇ ਮੈਂ 5-6 ਤਰੀਕ ਤੋਂ ਪਹਿਲਾਂ ਅਪਲਾਈ ਕਰ ਸਕਦਾ ਐਜ਼ ਅ ਕ੍ਰਿਟੀਕਲ, ਮਤਲਬ ਸਰਟੀਫਿਕੇਟ ਲੈ ਕੇ ਆਪਦਾ ਓਨਰ ਤੋਂ ਲਿਖਵਾ ਕੇ ਗਈ,
ਕਿਉਂਕਿ ਇੱਥੇ ਓਪਨ ਹੈਗੀ,
ਕਿਉਂਕਿ ਇੱਥੇ ਓਪਸ਼ਨ ਹੈ ਨੀ ਨਾ ਉਹਨਾਂ ਕੋਲ, ਸਿਰਫ ਜਿਵੇਂ ਉਹਨੇ ਇੱਥੇ 1600 ਦੀ ਪਾਪੂਲੇਸ਼ਨ ਆ ਤੇ ਸ਼ੈਫ ਵਗੈਰਾ ਕੋਈ ਨੀ ਹੈਗੇ ਇੱਥੇ ਲੋਕਲ ਕਮਿਊਨਿਟੀ ਚ, ਉਹਨਾਂ ਨੂੰ ਮਤਲਬ ਕਿ ਹਾਇਰ ਹੀ ਕਰਨੇ ਪੈ ਰਹੇ ਆ, ਤੇ ਉਹ ਇੱਥੇ ਮਤਲਬ ਕਿ ਉਹ ਲਿਖ ਸਕਦੇ ਕਿ ਉਹਨਾਂ ਦੇ ਬਿਜ਼ਨਸ ਨੂੰ ਇਫੈਕਟ ਪੈਂਦਾ ਜੇ ਜੋਬ ਵਗੈਰਾ ਮੈਂ ਨਹੀਂ ਕਰਦਾ ਤਾਂ।
ਹੋ ਸਕਦਾ ਹੈਗਾ, ਹੋ ਸਕਦਾ ਵਾ, ਬਟ ਇਹਨੂੰ ਬੜੇ ਤਰੀਕੇ ਨਾਲ ਪੇਸ਼ ਕਰਨਾ ਪਊ ਉਹਨਾਂ ਦੇ ਸਾਹਮਣੇ, ਹੋ ਸਕਦਾ ਪਰ। ਠੀਕ ਹੈ ਜੀ।
ਉਹ ਤਾਂ ਮਤਲਬ ਕਿ ਓਨਰ ਤੋਂ ਮੈਂ ਜੋ ਵੀ ਹੈਗਾ ਵਾ ਉਹਦੇ ਤੋਂ ਡਾਕੂਮੈਂਟ ਤਾਂ ਉਹ ਪ੍ਰੋਵਾਈਡ ਕਰ ਸਕਦਾ ਮੈਨੂੰ, ਜੋ ਵੀ ਮੈਂ ਲਿਖਵਾਉਣਾ ਹੋਵੇ।
ਠੀਕ ਹੈ ਸਰ,
ਆਲਰੇਡੀ ਵੈਸੇ ਪ੍ਰੋਵਾਈਡ ਕਰਦੇ ਆ ਮੈਨੂੰ ਉਹ
ਡਾਕੂਮੈਂਟ, ਫਿਰ ਤੁਸੀਂ ਆਫਿਸ ਕੰਟੈਕਟ ਕਰ ਲਿਓ ਤੇ ਤੁਹਾਡਾ ਕੇਸ ਹੋ ਸਕਦਾ। ਠੀਕ ਹੈ ਜੀ।
ਆਲਰੇਡੀ ਡਾਕੂਮੈਂਟ, ਬਸ ਮੈਨੂੰ ਇੱਕ ਕ੍ਰਿਟੀਕਲ ਦਾ ਉਹ ਮੈਨੂੰ ਪੁੱਛ ਰਿਹਾ ਸੀ ਕੀ ਕੁਛ ਲਿਖਣਾ ਵਾ, ਮੈਨੂੰ ਦੱਸ ਦੇ ਮੈਂ ਉਹ ਲਿਖ ਦੂੰਗਾ।
ਬਸ ਮੈਨੂੰ
ਜੀ ਅੰਕਿਤ ਜੀ ਤੁਸੀਂ ਕਾਲ ਕਰ ਲੈਣਾ, ਕਿਉਂਕਿ ਇਹ ਚੱਲ ਰਹੇ ਪ੍ਰੋਗਰਾਮ ਚ ਅਸੀਂ ਵੀਡੀਓ ਦੇ ਹੇਠਾਂ ਜਿਹੜਾ ਨੰਬਰ ਹੈ ਉਹ ਵੀਜ਼ਾਇਡ ਦਾ ਸਾਂਝਾ ਕਰਦੇ ਰਹਿੰਦੇ ਹਾਂ, ਜਦੋਂ ਪ੍ਰੋਗਰਾਮ ਖਤਮ ਹੋਏਗਾ ਉਸ ਦੌਰਾਨ ਵੀ ਅਖੀਰ ਦੇ ਵਿੱਚ ਅਸੀਂ ਸਾਰੀ ਕੰਟੈਕਟ ਡਿਟੇਲ ਜਿਹੜੀ ਆ ਉਹ ਪਾਵਾਂਗੇ ਵੀਡੀਓ ਚ, ਸੋ ਤੁਸੀਂ ਜ਼ਰੂਰ ਧਿਆਨ ਰੱਖਿਓ ਔਰ ਉਸ ਨੰਬਰ ਤੇ ਕਾਲ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰਕੇ ਵੀ ਇਹਦੇ ਲਈ ਡਿਟੇਲ ਡਿਸਕਸ਼ਨ ਜਿਹੜੀ ਆ ਉਹ ਕਰ ਸਕਦੇ ਹੋ। ਠੀਕ ਹੈ ਜੀ।
ਓਕੇ ਮੈਮ, ਥੈਂਕ ਯੂ,
ਧੰਨਵਾਦ ਅੰਕਿਤ ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ, ਰਘਬੀਰ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ। ਰਘਬੀਰ ਸਿੰਘ ਪਹਿਲਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਰਘਬੀਰ ਜੀ, ਤੁਹਾਡਾ ਸਵਾਲ ਪ੍ਰਭਜੀਤ ਹੋਰਾਂ ਦੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਇੱਕ ਸਾਡੇ ਨਾਲ ਕਾਲਰ ਜੁੜੇ ਨੇ, ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਵੀ ਔਨ ਏਅਰ ਕਰਦੇ ਹਾਂ। ਫਿਲਹਾਲ ਰਘਬੀਰ ਸਿੰਘ ਹੋਰਾਂ ਦਾ ਸਵਾਲ। ਰਘਬੀਰ ਸਿੰਘ ਕਹਿ ਰਹੇ ਨੇ, ਕਹਿੰਦੇ ਐਜ਼ ਅ ਕੁੱਕ ਵਿਕਟੋਰੀਆ ਟੂ 190 ਵਿਕਟੋਰੀਆ ਤੋਂ 190 ਪਾਉਣ ਲਈ ਕੀ ਰਿਕੁਆਇਰਮੈਂਟਸ ਨੇ ਜੀ?
ਦੇਖੋ ਵਿਕਟੋਰੀਆ ਦੀਆਂ ਜਿਹੜੀਆਂ ਪ੍ਰੀਵੀਅਸ ਰਿਕੁਆਇਰਮੈਂਟਸ ਦੀ ਜੇ ਆਪਾਂ ਗੱਲ ਕਰੀਏ, ਕੁੱਕ ਦੀਆਂ ਰਿਕੁਆਇਰਮੈਂਟਸ, ਕੁੱਕ ਐਂਡ ਸ਼ੈਫ ਬੋਥ ਜਿਹੜੇ ਨੇ ਉਹਨਾਂ ਦੀ ਰਿਕੁਆਇਰਮੈਂਟਸ ਹੈਗੀਆਂ ਨੇ ਕਿ 5 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਚਾਹੀਦਾ ਹੈ ਐਜ਼ ਅ ਕੁੱਕ ਐਂਡ ਸ਼ੈਫ ਪੋਸਟ ਕੁਆਲੀਫਿਕੇਸ਼ਨ। ਜੇ ਤੁਹਾਡੇ ਕੋਲ ਹੈਗਾ ਤਾਂ ਫਿਰ ਵਿਕਟੋਰੀਆ ਪਹਿਲਾਂ ਤਾਂ ਨੋਮੀਨੇਟ ਕਰ ਰਿਹਾ ਸੀ, 60 points ਤੇ ਵੀ ਨੋਮੀਨੇਟ ਕਰ ਦਿੰਦਾ ਸੀ, 5 ਸਟੇਟ ਦੇ ਪਾ ਕੇ 65 ਬਣਦੇ ਸੀ। ਬਟ ਹੁਣ ਜਿਹੜੀ ਨਵੀਂ ਲਿਸਟ ਆਈ ਵੀ ਉਹਦੇ ਵਿੱਚ ਰਿਕੁਆਇਰਮੈਂਟਸ ਚੇਂਜ ਹੋ ਸਕਦੀਆਂ ਨੇ, ਜਾਂ ਫਿਰ ਕੁੱਕ ਸ਼ੈਫ ਹੋਏਗਾ ਲਿਸਟ ਤੇ ਕਿ ਨਹੀਂ, ਵੀ ਡੋਂਟ ਨੋ, ਉਹਦੀ ਆਪਾਂ ਨੂੰ ਵੇਟ ਕਰਨੀ ਪਏਗੀ ਅਕਤੂਬਰ ਤੱਕ।
ਠੀਕ, ਤੇ ਇਸ ਤੋਂ ਬਾਅਦ ਅੱਗੇ ਜਿਹੜਾ ਸਵਾਲ ਹੈ ਉਹ ਅਸੀਂ ਸ਼ਾਮਲ ਕਰਦੇ ਹਾਂ ਜੀ ਹਰੀਓਮ ਗੋਇਲ ਹੋਰਾਂ ਦਾ। ਹਰੀਓਮ ਗੋਇਲ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਹੀ ਬਣੇ ਨੇ, ਤੇ ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਇਜ਼ ਦੇਅਰ ਐਨੀ ਸਕੋਪ ਆਫ ਪੀ ਆਰ ਇਫ ਆਈ ਡੂ ਪੋਸਟ ਗ੍ਰੈਜੂਏਸ਼ਨ ਪ੍ਰੋਗਰਾਮ ਇਨ ਸਪਲਾਈ ਚੇਨ ਮੈਨੇਜਮੈਂਟ?
ਦੇਖੋ ਜਿਹੜੇ ਇਹ ਜੇ ਆਕੂਪੇਸ਼ਨਸ ਨੇ ਇਹ ਲਿਸਟ ਤੇ ਹੈਗੀਆਂ ਨੇ, ਬਟ ਇਹਦੇ ਲਈ ਤੁਹਾਨੂੰ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਰੈਲੇਵੈਂਟ, ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈ, ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ, ਮਿਨੀਮਮ 1 ਈਅਰ ਰਿਕੁਆਇਰਮੈਂਟ ਹੁੰਦੀ ਹੈ। ਉਸ ਤੋਂ ਬਾਅਦ ਸਕਿੱਲਸ ਅਸੈਸਮੈਂਟ ਹੋ ਕੇ ਤੁਹਾਡੀਆਂ ਕਹਿ ਲਓ ਕਿ ਸਟੇਟ ਸਪੋਂਸਰਸ਼ਿਪ ਦੀਆਂ ਆਪਸ਼ਨਸ ਹੋ ਸਕਦੀਆਂ ਨੇ।
ਠੀਕ, ਤੇ ਇਸ ਤੋਂ ਪਹਿਲਾਂ ਸ਼ਾਇਦ ਮੈਂ ਕੋਈ ਸਵਾਲ ਨਾ ਮਿਸ ਕਰ ਗਈ ਹੋਵਾਂ, ਮੈਂ ਚੈੱਕ ਕਰ ਰਹੀ ਹਾਂ। ਸਿੰਘ ਸਾਹਿਬ ਸਾਡੇ ਨਾਲ ਜੁੜੇ ਸੀ, ਸਿੰਘ ਸਾਹਿਬ ਆਈ ਡੀ ਤੋਂ ਕੋਈ ਸੱਜਣ ਸਾਡੇ ਨਾਲ ਜੁੜੇ ਸੀ ਫੇਸਬੁੱਕ ਜ਼ਰੀਏ। ਉਹਨਾਂ ਨੇ ਪੁੱਛਣਾ ਚਾਹਿਆ ਸੀ, ਕਹਿੰਦੇ ਮੈਮ ਆਈ ਐਮ ਔਨ 457, ਕੈਨ ਆਈ ਅਪਲਾਈ 186 ENS?
ਦੇਖੋ ਇਹ ਥੋੜਾ ਜਿਹਾ ਸਵਾਲ ਜਿਹੜਾ ਹੈ ਪੇਚੀਦਾ ਹੈ, ਕਿਉਂਕਿ 457 ਵੀਜ਼ਾ ਜਿਹੜੇ ਅਪ੍ਰੈਲ 2017 ਚ ਰੂਲਸ ਅਨਾਊਂਸ ਹੋਏ ਸੀਗੇ ਨਵੇਂ, ਜਦੋਂ ਉਹਨਾਂ ਨੇ ਕਿਹਾ ਸੀ ਕਿ 457 ਵੀਜ਼ਾ ਅਸੀਂ ਸਕ੍ਰੈਪ ਕਰ ਰਹੇ ਹਾਂ। ਉਸ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਐਪਲੀਕੇਸ਼ਨ ਲੌਂਚ ਹੋਈਆਂ ਸੀਗੀਆਂ 457 ਲਈ, ਜਾਂ ਫਿਰ ਉਸ ਤੋਂ ਪਹਿਲਾਂ ਜਿਹੜੇ 457 ਗ੍ਰਾਂਟ ਹੋਏ ਸੀ ਉਹਨਾਂ ਲਈ ENS TRT ਲੌਂਚ ਹੁੰਦੀ ਹੈ ਗ੍ਰੈਂਡਫਾਦਰਿੰਗ ਪ੍ਰੋਵੀਜ਼ਨ ਦੇ ਅੰਡਰ। ਸੋ ਤੁਸੀਂ ਕਿਸ ਕੰਟੈਕਸਟ ਚ ਪੁੱਛ ਰਹੇ ਹੋ, ਜੇ ਉਸ ਕੰਟੈਕਸਟ ਚ ਪੁੱਛ ਲਓ ਤਾਂ ਆਈ ਥਿੰਕ ਮੈਂ ਤੁਹਾਡਾ ਕੁਐਸਚਨ ਹੈ ਜਿਹੜਾ ਉਹਦਾ ਆਨਸਰ ਦੇ ਦਿੱਤਾ ਹੈ।
ਜੀ ਜੀ, ਸੋ ਬਹੁਤ ਸਾਰੇ ਜਿਹੜੇ ਇਸ ਵੇਲੇ ਫੇਸਬੁੱਕ ਵਿਊਵਰ ਜਿਹੜੇ ਸਾਡੇ ਨਾਲ ਜੁੜੇ ਵੀ ਹੋਏ ਨੇ, ਉਹ ਆਪਸ ਦੇ ਵਿੱਚ ਸ਼ਾਇਦ ਕੁਛ ਸਵਾਲ ਜਿਹੜੇ ਆ ਉਹ ਆਪਸ ਦੇ ਵਿੱਚ ਜਵਾਬ ਜਿਹੜੇ ਆ ਉਹ ਭੇਜ ਰਹੇ ਨੇ। ਸੋ ਉਹ ਜਿਹੜੇ ਜਵਾਬ ਆ ਉਹ ਮੈਂ ਸ਼ਾਮਲ ਨਹੀਂ ਕਰਾਂਗੀ ਇਸ ਵੇਲੇ, ਪਰ ਇਸ ਵੇਲੇ ਇੱਕ ਕਾਲਰ ਸਾਡੇ ਨਾਲ ਬਣੇ ਹੋਏ ਨੇ, ਨੰਬਰ ਹੈ ਜੀ 724, ਉਹਨਾਂ ਨੂੰ ਮੈਂ ਸ਼ਾਮਲ ਕਰਦੀ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ। ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ, ਮੈਮ ਮੈਂ ਰਿਤੂ ਬੋਲ ਰਹੀ ਹਾਂ।
ਜੀ ਰਿਤੂ, ਸਵਾਲ।
ਹਾਂਜੀ ਹਾਂਜੀ ਮੈਮ, ਮੈਂ ਰਜਿਸਟਰਡ ਨਰਸ ਹਾਂ ਵਿਦ 70 points
ਜੀ,
ਤੇ ਮੈਂ ਵਿਕਟੋਰੀਆ ਵਿੱਚ ਹੈਗੀ ਹਾਂ, ਤੇ ਐਜ ਏ RN ਮੈਂ ਕੰਮ ਕਰ ਰਹੀ ਹਾਂ ਇੱਕ ਏਜ ਕੇਅਰ ਦੇ ਵਿੱਚ, ਔਰ ਆਉਣ ਵਾਲੀ 19th of March ਨੂੰ ਮੈਨੂੰ ਪੂਰੇ 6 months ਹੋ ਜਾਣੇ ਆਪਣੀ ਜੋਬ ਦੇ ਵਿੱਚ ਸੇਮ ਇੰਪਲੋਇਰ ਦੇ ਨਾਲ
ਜੀ,
ਔਰ ਮੈਂ ਇਹ ਸੋਰੀ ਆਉਣ ਵਾਲੀ ਸਪਟੰਬਰ ਨੂੰ 19th of September ਦੀ ਸਪੀਕ, ਔਰ ਮੈਂ ਇਹ ਪੁੱਛਣਾ ਸੀਗਾ ਕਿ ਮੈਂ ਐਲੀਜੀਬਲ ਹੈਗੀ ਹਾਂ ਜਿਹੜਾ ਹੁਣ ਇੰਟਰੀਮ ਵੀਜ਼ਾ ਓਪਨ ਹੋਇਆ 190 ਉਹਦੀ ROI ਲੋਡ ਕਰਨ ਲਈ?
ਜੀ ਬਿਲਕੁਲ ਬਿਲਕੁਲ ਤੁਸੀਂ ਕਰ ਸਕਦੇ
ਹੋ। ਹਾਂਜੀ, ਔਰ ਮੈਮ ਇਹਦੇ ਲਈ ਡਾਕੂਮੈਂਟੇਸ਼ਨ ਕੀ ਕੀ ਰਿਕੁਆਇਰਮੈਂਟ ਹੈਗੀ ਹੈ?
ਰਜਿਸਟ੍ਰੇਸ਼ਨ ਆਫ ਇੰਟਰਸਟ ਲਈ ਵੈਸੇ ਦੇਖੋ ਕੋਈ ਡਾਕੂਮੈਂਟਸ ਨਹੀਂ ਚਾਹੀਦੀ, ਬਟ ਇੱਕ ਤਰ੍ਹਾਂ ਨਾਲ ਸਾਰੀ ਡਾਕੂਮੈਂਟੇਸ਼ਨ ਚਾਹੀਦੀ ਵੀ ਹੈ, ਕਿਉਂਕਿ ਜੇ ਡਾਕੂਮੈਂਟੇਸ਼ਨ ਹੈ ਹੋਏਗੀ ਤਾਂ ਹੀ ਤੁਹਾਡੀ ਅਸੈਸਮੈਂਟ ਹੋਏਗੀ ਕਿ ਤੁਸੀਂ ਵੀ ਜੋ ਵੀ ਤੁਹਾਡੀਆਂ ਸਕਿੱਲ ਸਿਲੈਕਟ ਜਿਹੜੀ UI ਲਾਂਚ ਕਰਨੀ ਆ ਉਹਦੇ ਵਿੱਚ ਜਿਹੜੀਆਂ ਤੁਹਾਡੇ ਕੋਲ IELTS ਦੀਆਂ ਵੀ ਡਿਟੇਲ ਜਾਂਦੀਆਂ, ਇੰਗਲਿਸ਼ ਦੀਆਂ ਵੀ, ਤੁਹਾਡੇ ਸਕਿੱਲ ਅਸੈਸਮੈਂਟ ਦੀਆਂ ਵੀ ਜਾਂਦੀਆਂ ਨੇ, ਜੇ ਤੁਸੀਂ ਕੋਈ ਹੋਰ ਨਾਟੀ ਜਾਂ ਫਿਰ ਹੋਰ ਟੈਸਟ ਕੀਤਾ ਹੈ, ਜੋ ਤੁਹਾਡੀ ਐਜੂਕੇਸ਼ਨ ਦੀਆਂ ਨੇ ਡਿਟੇਲਸ ਉਹ ਜਾਂਦੀਆਂ ਨੇ। ਸੋ ਬੇਸਿਕਲੀ ਤਾਂ ਸਾਰਾ ਕੁਛ ਹੀ ਚਾਹੀਦਾ ਤੁਹਾਨੂੰ, ਤੇ ਤੁਹਾਡੇ ਜਿਹੜੇ ਜਿਹੜਾ ਤੁਹਾਡਾ ਵਰਕ ਐਕਸਪੀਰੀਅੰਸ ਆ,
ਇੰਪਲੋਇਰ ਵੱਲੋਂ ਕੋਈ ਲੈਟਰ ਚਾਹੀਦੀ ਹੈ?
ਇਸ ਸਟੇਜ ਤੇ ਤਾਂ ਨਹੀਂ, ਬਟ ਸੈਕਿੰਡ ਜੇ ਤੁਹਾਡੀ ਸਕਸੈਸਫੁਲ ਹੁੰਦੀ ਆ ਤੇ ਫਿਰ ਹਾਂ। ਠੀਕ ਹੈ ਜੀ।
ਹਾਂਜੀ, ਉਹ ਸਟੇਟਮੈਂਟ ਆਫ ਸਰਵਿਸ ਜਿਹੜੀ ਹੁੰਦੀ ਆ ਉਹ ਕਹਿ ਰਹੇ ਹੋ ਤੁਸੀਂ?
ਦੇਖੋ ਮੈਂ ਡਾਕੂਮੈਂਟਸ ਨਹੀਂ ਡਿਸਕਸ ਕਰਾਂਗੀ, ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਿਓ, ਤਾਂ ਜੇ ਤੁਸੀਂ ਆਪਣਾ ਕਰਨਾ ਹੋਇਆ ਤਾਂ ਫਿਰ ਆਪਾਂ ਵੀ ਕੈਨ ਹਨਾ ਕਿ ਤੁਹਾਨੂੰ ਸਮਝਾ ਦਾਂਗੇ ਵੀ ਕੀ ਕੀ ਡਾਕੂਮੈਂਟਸ ਚਾਹੀਦੇ ਹੁੰਦੇ ਨੇ। ਪਰ ਵੈਸੇ ਮੈਂ ਤੁਹਾਨੂੰ ਦੱਸ ਸਕਦੀ ਕਿ 19 September ਤੋਂ ਬਾਅਦ ਤੁਹਾਡੇ ਕੋਲ ਤੁਸੀਂ ਐਲੀਜੀਬਲ ਹੋ ਰਜਿਸਟ੍ਰੇਸ਼ਨ ਲਈ। ਠੀਕ ਹੈ ਜੀ।
ਹਾਂਜੀ ਮੈਮ ਸੇਮ ਡੇ ਨਹੀਂ ਅਪਲਾਈ ਕਰ ਸਕਦੇ ਆਰ ਓ ਆਈ 19th ਨੂੰ?
ਹਾਂ ਕਰ ਸਕਦੇ ਹੋ 19th ਨੂੰ, ਕਰ ਦਿਓ ਕੋਈ ਪ੍ਰੋਬਲਮ ਨਹੀਂ ਹੈਗੀ।
ਠੀਕ ਹੈ ਮੈਮ, ਥੈਂਕ ਯੂ ਸੋ ਮਚ,
ਗੁੱਡ ਲੱਕ। ਇਸ ਤੋਂ ਬਾਅਦ ਅਗਲਾ ਸਵਾਲ ਅੰਸ਼ੁ ਰੋਹਿਤ ਹੋਰਾਂ ਦਾ ਸ਼ਾਮਲ ਕਰਦੇ ਆ, ਇਹ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ ਤੇ ਇਹ ਪੁੱਛ ਰਹੇ ਨੇ, ਕਹਿੰਦੇ 491 ਫੈਮਿਲੀ ਸਪਾਂਸਰਸ਼ਿਪ ਬਾਰੇ ਦੱਸ ਸਕਦੇ ਹੋ ਵਿਕਟੋਰੀਆ ਦੇ ਵਿੱਚ?
ਦੇਖੋ ਫੈਮਿਲੀ ਸਪਾਂਸਰਡ ਵੀਜ਼ਾ ਬੇਸਿਕਲੀ ਹਾਈ ਪੁਆਇੰਟਸ ਤੇ ਇਨਵੀਟੇਸ਼ਨ ਆ ਰਹੇ ਨੇ, ਰਜਿਸਟਰਡ ਨਰਸਿਸ ਵਗੈਰਾ ਨੂੰ ਥੋੜੇ ਘੱਟ ਪੁਆਇੰਟਸ ਤੇ ਵੀ ਆ ਰਹੇ ਨੇ, ਤੇ ਉਹਦੇ ਲਈ ਤੁਹਾਡਾ ਜਿਹੜਾ ਕਲੋਜ਼ ਫੈਮਿਲੀ ਮੈਂਬਰ ਹੈ ਤੁਹਾਡਾ ਜਾਂ ਤੁਹਾਡੇ ਪਾਰਟਨਰ ਦਾ ਰੀਜਨਲ ਏਰੀਆ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ, ਸੈਟਲਡ ਹੋਣਾ ਚਾਹੀਦਾ ਰੀਜਨਲ ਏਰੀਆ ਦੇ ਵਿੱਚ, ਤੇ 15 ਪੁਆਇੰਟ ਤੁਹਾਨੂੰ ਉਹਨਾਂ ਦੇ ਮਿਲਦੇ ਨੇ, ਤੇ ਮਿਨੀਮਮ ਆਪਣੇ ਘੱਟੋ ਘੱਟ 50 ਚਾਹੀਦੇ ਹੁੰਦੇ ਨੇ ਤੁਹਾਨੂੰ ਯੂ ਆਈ ਲਾਂਚ ਕਰਨ ਲਈ, ਬਟ ਕਹਿ ਲਓ ਕਿ ਮਿਨੀਮਮ 65 ਤੇ ਤਾਂ ਇਨਵੀਟੇਸ਼ਨ ਨਹੀਂ ਆਉਂਦੇ। ਜਿਹੜੇ ਪ੍ਰੀਵੀਅਸਲੀ ਇਨਵੀਟੇਸ਼ਨ ਆ ਰਹੇ ਸੀ ਅਦਰ ਦੈਨ ਕ੍ਰਿਟੀਕਲ ਸੈਕਟਰ ਜਿਹੜੇ ਆਏ ਨੇ ਉਹ 80 ਤੋਂ 90 ਪੁਆਇੰਟਸ ਦੇ ਵਿੱਚ ਆਏ ਨੇ। ਸੋ ਕਹਿਣ ਦਾ ਮਤਲਬ ਕਿ ਜੇ ਤੁਹਾਡੇ ਕੋਲ ਆਪਣੇ ਘੱਟੋ ਘੱਟ 70 ਨੇ ਤਾਂ ਤੁਹਾਡੇ 85 ਪੁਆਇੰਟਸ ਬਣਦੇ ਨੇ, ਜੇ 65 ਨੇ ਤਾਂ ਆਪਣੇ 15 ਪਾ ਕੇ ਤੁਹਾਡੇ 80 ਪੁਆਇੰਟਸ ਬਣਦੇ ਨੇ। ਸੋ ਮੇਰੇ ਹਿਸਾਬ ਨਾਲ ਮੈਂ ਤੁਹਾਨੂੰ ਆਨਸਰ ਕਰ ਦਿੱਤਾ। ਤੇ ਤੁਹਾਡੀ ਆਕੂਪੇਸ਼ਨ MLTSSL ਲਿਸਟ ਤੇ ਹੋਣੀ ਚਾਹੀਦੀ ਹੈ ਫੈਮਿਲੀ ਵੀਜ਼ਾ ਪਾਉਣ ਲਈ ਫੈਮਿਲੀ ਸੈਕਟਰ ਵਾਲਾ।
ਠੀਕ, ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਉਹ ਸ਼ਾਮਲ ਕਰਦੇ ਆ ਅਸੀਂ ਸਾਡੇ ਨੈਕਸਟ ਜਿਹੜੇ ਵਿਊਅਰ ਨੇ ਉਹਨੇ ਜੀ ਦੀਪ ਆਈਡੀ ਤੋਂ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾਈ ਹੈ ਇਹਨਾਂ ਨੇ, ਸਤਿ ਸ੍ਰੀ ਅਕਾਲ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਮੈਮ ਆਈ ਐਮ ਡੂਇੰਗ JRP ਐਜ਼ ਮੋਟਰ ਮਕੈਨਿਕ ਐਂਡ ਮਾਈ JRE ਸਟਾਰਟ ਡੇਟ ਇਜ਼ 24th April, ਬਟ ਆਈ ਕਲੇਮਡ ਐਕਸਪੀਰੀਅੰਸ ਫਰੋਮ ਮਾਰਚ ਵਿਦ ਸੇਮ ਇੰਪਲੋਇਰ, ਵੈਨ ਸ਼ੁੱਡ ਆਈ ਅਪਲੋਡ JRE ਵੈਰੀਫਿਕੇਸ਼ਨ ਰਿਪੋਰਟ ਆਫਟਰ 6 months ਫਰੋਮ ਸਟਾਰਟ ਡੇਟ ਔਰ ਫਰੋਮ ਵੈਨ ਕਲੇਮਿੰਗ ਐਕਸਪੀਰੀਅੰਸ?
ਮੇਰੇ ਹਿਸਾਬ ਨਾਲ ਜਿਹੜੀ ਡੇਟ ਤੁਸੀਂ ਕਲੇਮ ਕਰ ਰਹੇ ਹੋ ਐਕਸਪੀਰੀਅੰਸ, ਉਸ ਤੋਂ ਤੁਸੀਂ 6 ਮਹੀਨੇ ਗਿਣ ਸਕਦੇ
ਹੋ ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਔਨ ਏਅਰ ਕਰਦੀ ਹਾਂ। 143 ਤੋਂ ਸਾਡੇ ਨਾਲ ਜੁੜੇ ਨੇ ਅਗਲੇ ਕਾਲਰ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ ਕੌਣ ਬੋਲ ਰਹੇ ਹੋ ਜੀ? ਜੀ ਸੰਦੀਪ ਜੀ, ਕੀ ਸਵਾਲ ਹੈ?
ਮੈਨੂੰ ਇਹਨਾਂ ਦੀ ਆਵਾਜ਼ ਨਹੀਂ ਆ ਰਹੀ ਜੀ, ਸੰਦੀਪ ਜੀ ਦੇ
ਜੀ ਸਵਾਲ ਦੁਬਾਰਾ ਰਿਪੀਟ ਕਰਿਓ ਸੰਦੀਪ ਜੀ।
ਮੈਡਮ ਮੈਂ ਨਿਊ ਸਾਊਥ ਵੇਲਸ ਐਜ਼ ਏ ਰਜਿਸਟਰਡ ਨਰਸ ਕੰਮ ਕਰ ਰਿਹਾ ਗਾ ਏਜਡ ਕੇਅਰ ਚ, ਤੇ ਮੇਰੀ ਸਕਿੱਲ ਅਸੈਸਮੈਂਟ ਹੋਈ ਹੈ ਰਜਿਸਟਰਡ ਨਰਸ ਮੈਡੀਕਲ ਚ, ਪਰ ਮੇਰੇ 85 ਪੁਆਇੰਟ ਨੇ ਗੇ ਇਨਕਲੂਡਿੰਗ ਸਟੇਟ, ਤੇ ਕਿੰਨੇ ਚਾਂਸਿਸ ਨੇ 190 ਦੇ ਜਾਂ 491 ਵੱਲ ਦੇਖੀਏ?
ਪ੍ਰੀਵੀਅਸਲੀ ਦੇਖੋ ਜੇ ਤੁਸੀਂ ਗੱਲ ਕਰਦੇ ਤਾਂ 190 ਦੇ ਚਾਂਸਿਸ ਨਿਊ ਸਾਊਥ ਵੇਲਸ ਚ, 85 ਤੇ ਵੀ ਇਨਵੀਟੇਸ਼ਨ ਨਹੀਂ ਆ ਰਹੇ ਸੀਗੇ। ਹੁਣ ਵੀ ਉਹਨਾਂ ਨੇ ਨਿਊ ਸਾਊਥ ਵੇਲਸ ਦੇ ਕੁਛ ਮਤਲਬ ਕਿ ਉਹਨਾਂ ਨੇ ਇਨਵੀਟੇਸ਼ਨ ਦੇਣੇ ਸ਼ੁਰੂ ਜ਼ਰੂਰ ਕੀਤੇ ਨੇ, ਬਟ ਜੇ ਹੁਣ ਤੱਕ ਤੁਹਾਨੂੰ ਨਹੀਂ ਆਇਆ ਤਾਂ ਓਬਵੀਅਸਲੀ ਅੱਗੇ ਵੀ ਮੇਰੇ ਹਿਸਾਬ ਨਾਲ ਮੁਸ਼ਕਲ ਲੱਗ ਰਿਹਾ ਮੈਨੂੰ। ਤੇ ਡੈਫੀਨੇਟਲੀ ਤੁਹਾਨੂੰ 491 ਵਾਲਾ ਬੈਕਅਪ ਲੈ ਕੇ ਚੱਲਣਾ ਚਾਹੀਦਾ, ਤੁਸੀਂ ਅਕਤੂਬਰ ਤੱਕ ਵੈਸੇ ਵੇਟ ਕਰ ਸਕਦੇ ਹੋ। ਠੀਕ ਹੈ ਜੀ,
ਅੱਛਾ ਜੀ,
ਠੀਕ ਹੈ ਜੀ, ਗੁੱਡ ਲੱਕ ਜੀ। ਇਸ ਤੋਂ ਬਾਅਦ ਅੱਗੇ ਲਵਜੋਤ ਕਪੂਰ ਸਾਡੇ ਨਾਲ ਜੁੜੇ ਨੇ, ਇਹ ਵੀ ਫੇਸਬੁੱਕ ਜ਼ਰੀਏ ਜੁੜੇ ਨੇ, ਇਹਨਾਂ ਦਾ ਵੀ ਸਵਾਲ ਸ਼ਾਮਲ ਕਰਦੇ ਆ। ਸਵਾਲ ਸ਼ਾਮਲ ਕਰਨ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਮੈਂ ਉਹਨਾਂ ਨੂੰ ਕਹਾਂਗੀ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਨੂੰ ਵੀ ਆਨੇਅਰ ਕਰਦੇ ਆ। ਇਸ ਵੇਲੇ ਪ੍ਰੀਤ ਢੀਂਡਸਾ ਹੋਰੀ ਸਾਡੇ ਨਾਲ ਜੁੜੇ ਹੋਏ ਨੇ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਲਵਜੋਤ ਕਪੂਰ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਐਮ ਔਨ TR 485 ਐਂਡ ਅ ਮਾਸਟਰ ਗ੍ਰੈਜੂਏਟ in IMS going for profile business analyst, can you tell me how much is the cut off going for 189 for Perth, Western Australia? Sasri Kal bhi bula rahe ne ji,
inhone occupation ki dassi hai aapne?
Business analyst dassi hai ji.
Okay, kyunki currently jada Perth hai suspended hai is time for invitations, ਨਹੀਂ ਦੇ ਰਹੇ ਹੈਗੇ, ਬਟ ਇਹਨਾਂ ਨੇ ਮੈਂ ਇਹਨਾਂ ਲਈ ਚੈੱਕ ਕਰ ਦਿੰਦੀ ਹਾਂ, ਬਿਕੋਜ਼ ਮੈਨੂੰ ਯਾਦ ਤਾਂ ਨਹੀਂ ਹੈ ਕਿ ਇਸ ਟਾਈਮ ਤੇ ਕਿੰਨੀ ਕਟ ਆਫ ਚੱਲ ਰਹੀ ਹੈ, ਜੇ ਮੈਨੂੰ ਇਕਦਮ ਲੱਭ ਗਿਆ ਨਹੀਂ, ਅਦਰਵਾਈਜ਼ ਤੁਸੀਂ ਆਨਲਾਈਨ ਵੀ ਚੈੱਕ ਕਰ ਸਕਦੇ ਹੋ, ਕਿਉਂਕਿ ਜਿਹੜਾ ਪਰਥ ਹੈ ਵੈਸਟਰਨ ਆਸਟ੍ਰੇਲੀਆ ਆਪਣੀ ਇਨਵੀਟੇਸ਼ਨ ਰਾਊਂਡਸ ਪਬਲਿਸ਼ ਕਰਦਾ ਹੈ
ਜੀ,
ਕੁਛ ਆਕੂਪੇਸ਼ਨਸ ਦੇ ਤਾਂ ਉਹ ਕਟ ਆਫ ਦੱਸਦਾ ਬਟ ਸਾਰਿਆਂ ਦੀ ਕਟ ਆਫ ਆਈ ਥਿੰਕ ਉਹ ਨਹੀਂ ਪਬਲਿਸ਼ ਕਰਦੇ ਮੈਂ ਕੁਇਕਲੀ ਤੁਹਾਡੇ ਲਈ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪ੍ਰੀਵੀਅਸ ਇਨਵੀਟੇਸ਼ਨ ਰਾਊਂਡਸ ਦੇ ਵਿੱਚ ਮੇਨਲੀ ਹਾਇਰ ਐਜੂਕੇਸ਼ਨ ਸੈਕਟਰ ਲਈ ਜਿਹੜਾ ਜੂਨ ਦੇ ਵਿੱਚ ਕਟ ਆਫ ਗਈ ਹੈ ਉਹਨਾਂ ਦੀ ਬੈਚਲਰ ਡਿਗਰੀ ਵਾਲਿਆਂ ਲਈ ਹਾਇਰ ਐਜੂਕੇਸ਼ਨ ਵਾਲੇ ਨੇ ਉਹਨਾਂ ਨੇ 70 ਪੁਆਇੰਟਸ ਲਿਖਿਆ ਹੋਇਆ ਹੈ ਬਟ ਅਗੇਨ ਕਿਸ ਕੰਟੈਕਸਟ ਦੇ ਵਿੱਚ ਲਿਖਿਆ ਕਿਉਂਕਿ ਓਬਵੀਅਸਲੀ ਇੰਡੀਵਿਜੁਅਲ ਜਿਹੜਾ ਹੈ ਉਹਦਾ ਨਹੀਂ ਆਪਾਂ ਨੂੰ ਪਤਾ ਬਟ ਅਗੇਨ 70 ਪੁਆਇੰਟਸ ਲਿਖਿਆ ਹੋਇਆ ਜੀ ਯੂ ਆਈ ਸਬਮਿਸ਼ਨ ਡੇਟ 5th ਆਫ ਜੂਨ 2020 ਵਾਲਿਆਂ ਲਈ
ਠੀਕ ਤੇ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਸਿੰਘ ਆਈ ਡੀ ਤੋਂ ਸਾਡੇ ਨਾਲ ਜੁੜੇ ਨੇ ਫੇਸਬੁੱਕ ਵਿਵਰ ਸਤਿ ਸ੍ਰੀ ਅਕਾਲ ਬੁਲਾਈਏ ਸਤਿ ਸ੍ਰੀ ਅਕਾਲ ਜੀ ਕਹਿੰਦੇ ਜਸਟ ਹੈਵਿੰਗ ਕੁਐਰੀ ਅਬਾਊਟ 190 ਵੀਜ਼ਾ ਆਈ ਹੈਵ ਅਪਲਾਈਡ ਫਾਰ ਵੀਜ਼ਾ ਇਨ ਜਨ 2020 ਇਫ ਐਨੀ ਚੇਂਜਿਸ ਓਕਰ ਔਰ ਇਫ ਦੇ ਕੈਪ ਨੰਬਰ ਆਫ ਪੀ ਆਰ ਸੀਟਸ ਇਨ ਨੈਕਸਟ ਮੰਥਸ ਤੇ ਨੈਕਸਟ ਮੰਥਸ ਬਜਟ ਵਿਲ ਦੇਅਰ ਬੀ ਐਨੀ ਅਫੈਕਟ ਟੂ ਐਪਲੀਕੈਂਟਸ ਹੂ ਹੈਵ ਲੌਜਡ ਵੀਜ਼ਾ ਆਲਰੇਡੀ
ਜਨਰਲੀ ਜਿਹੜੀਆਂ ਆਲਰੇਡੀ ਐਪਲੀਕੇਸ਼ਨ ਲੌਂਚ ਹੁੰਦੀਆਂ ਨੇ ਉਹਨਾਂ ਤੇ ਇੰਪੈਕਟ ਨਹੀਂ ਹੁੰਦਾ ਇੱਕੋ ਇੱਕ ਚੀਜ਼ ਦਾ ਜਿਹੜਾ ਇੰਪੈਕਟ ਪੈ ਸਕਦਾ ਉਹ ਇਹੀ ਹੈ ਕਿ ਡਿਸੀਜਨ ਦਾ ਜਿਹੜਾ ਵੇਟਿੰਗ ਟਾਈਮ ਹੈ ਉਹ ਵੱਧ ਜਾਂਦਾ ਹੈ ਜਿਵੇਂ ਫਾਰ ਐਗਜ਼ਾਮਪਲ ਕਾਫੀ ਸਾਰੇ 489 ਜਿਹੜੇ ਨਾਨ ਕ੍ਰਿਟੀਕਲ ਸੈਕਟਰ ਵਾਲੇ ਨੇ ਉਹਨਾਂ ਦਾ ਇਸ ਟਾਈਮ ਤੇ ਜਿਹੜਾ ਟਾਈਮ ਜਿਹੜਾ ਦਿਖਾ ਰਹੇ ਨੇ 19 ਤੋਂ 24 ਮਹੀਨੇ ਤੱਕ ਦਾ ਦਿਖਾ ਰਹੇ ਨੇ ਸੋ ਕ੍ਰਿਟੀਕਲ ਸੈਕਟਰ ਵਾਲਿਆਂ ਦੇ ਕਹਿ ਲਓ ਕਿ ਹਫ਼ਤੇ ਵਿੱਚ ਵੀ ਜਾਂ ਵਿਦਇਨ 1 ਡੇਜ਼ ਵੀ ਵੀਜ਼ਾਸ ਆ ਰਹੇ ਨੇ ਸੋ ਦੇਰ ਇਜ਼ ਅ ਹਿਊਜ ਡਿਫਰੈਂਸ ਹਨਾ ਸੋ ਇਹੀ ਇੱਕ ਚੀਜ਼ ਜਿਹੜੀ ਇੰਪੈਕਟ ਹੁੰਦੀ ਹੈ ਬਾਕੀ ਰੂਲਸ ਚੇਂਜ ਦਾ ਨਹੀਂ ਤੁਹਾਡੇ ਤੇ ਇੰਪੈਕਟ ਪੈ ਸਕਦਾ ਕੋਈ
ਠੀਕ ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ ਪ੍ਰਭਜੀਤ ਜੀ ਉਹਨਾਂ ਨੂੰ ਸ਼ਾਮਲ ਕਰਦੇ ਹਾਂ 536 ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਆਈਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ ਸਤਿ ਸ੍ਰੀ ਅਕਾਲ
ਮੈਮ ਸਤਿ ਸ੍ਰੀ ਅਕਾਲ ਪ੍ਰਭਜੀਤ ਮੈਮ
ਜੀ ਕੌਣ ਬੋਲ ਰਹੇ ਜੀ
ਮੈਂ ਮਨਪ੍ਰੀਤ ਹਾਂਜੀ ਮੈਂ ਮਨਪ੍ਰੀਤ ਬੋਲ ਰਿਹਾ ਮੈਂ ਨਾ ਪੁੱਛਣਾ ਸੀ ਮੈਂ ਜੋਬ ਰੈਡੀ ਮੇਰਾ ਸਾਰਾ ਹੋ ਗਿਆ ਹੋਇਆ ਮੈਂ ਐਜ਼ ਅ ਸ਼ੈਫ ਸਾਰਾ ਅਪਲਾਈ ਕਰਨਾ ਸੀ ਤੇ 491 ਜਿਵੇਂ ਕਿ ਉਹਨਾਂ ਨੇ ਬੰਦ ਕਰਤਾ ਤੇ ਕੁਛ ਪੋਸੀਬਿਲਿਟੀ ਹੈ ਆਸ ਰੱਖਣੀ ਚਾਹੀਦੀ ਹੈ ਕਿਉਂਕਿ ਮੁੱਕੇ ਦੀ ਲੱਗ ਰਿਹਾ ਸਭ ਕੁਝ ਦੇਖ
ਕਿਹੜੇ ਸਟੇਟ ਵਿੱਚੋਂ ਤੁਸੀਂ
ਮੈਂ ਵਿਕਟੋਰੀਆ ਦੀ ਹਾਂਜੀ
ਬਿਲਕੁਲ ਜੋਬ ਸਟਾਰਟ ਕਰ ਦੋ ਕਿਉਂਕਿ ਫਿਰ ਤਾਂ ਤੁਹਾਡਾ ਕੋਈ ਪੋਸੀਬਿਲਿਟੀ ਬਣ ਜਾਏਗੀ ਕਿਉਂਕਿ ਜਿਹੜੀ ਨੈਕਸਟ ਹੁਣ ਰਿਕੁਆਇਰਮੈਂਟ ਆਈ ਥਿੰਕ ਆਲਰੇਡੀ ਆਊਟ ਹੀ ਹੈ ਇੱਕ ਤਰ੍ਹਾਂ ਨਾਲ 6 ਮੰਥ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਕਰਤੀ ਹੈ ਜਨਰਲੀ ਸਾਰੀਆਂ ਓਕੂਪੇਸ਼ਨ ਲਈ ਵਿਕਟੋਰੀਆ ਨੇ
ਚਲੋ ਠੀਕ ਹੈ ਮੈਮ ਮੈਂ ਫਿਰ ਦੇਖ ਲੈਂਦਾ
ਜੀ
ਠੀਕ ਹੈ ਬਟ ਸਟਿਲ ਜਿਹੜੇ ਰੂਲਸ ਆ ਰਹੇ ਨੇ ਉਹਨਾਂ ਦੀ ਨਜ਼ਰ ਰੱਖਿਓ ਸਾਡੇ ਫੇਸਬੁੱਕ ਪੇਜ ਤੇ ਠੀਕ ਹੈ ਜੀ ਉਹਦੇ ਤੇ ਅਸੀਂ ਅਪਡੇਟ ਕਰਾਂਗੇ
ਠੀਕ ਹੈ ਮੈਮ ਥੈਂਕ ਯੂ
ਗੁਡ ਲੱਕ ਜੀ ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਕ੍ਰਿਸਪ੍ਰੀਤ ਤੇ ਕ੍ਰਿਸਪ੍ਰੀਤ ਪੁੱਛਣਾ ਚਾਹ ਰਹੇ ਨੇ ਕਹਿੰਦੇ ਇਜ਼ ਇਟ ਅ ਪਰਮਾਨੈਂਟ ਥਿੰਗ ਟੂ ਹੈਵ 6 ਮੰਥਸ ਪ੍ਰੀਅਰ ਐਕਸਪੀਰੀਅੰਸ ਟੂ ਅਪਲਾਈ 491 ਇਨ ਟ੍ਰੇਡ ਆਕੂਪੇਸ਼ਨ ਔਰ ਇਜ਼ ਇਟ ਓਨਲੀ ਟਿਲ ਗਵਰਨਮੈਂਟ ਅਨਾਊਂਸ ਦੇਅਰ ਬਜਟ
ਮੇਰੇ ਹਿਸਾਬ ਨਾਲ ਜੀ ਜਿਹੜੇ ਭੈਣ ਭਰਾ ਸੁਣ ਰਹੇ ਨੇ ਪ੍ਰੋਗਰਾਮ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੂੰਗੀ ਕਿ ਮੈਨੂੰ ਜੋ ਲੱਗ ਰਿਹਾ ਹੈ ਜਿਹੜੀਆਂ ਗਾਈਡਲਾਈਨਸ ਨੇ ਉਹ ਪਰਮਾਨੈਂਟ ਥਿੰਗ ਹੀ ਨੇ ਕਿਉਂਕਿ ਅਕਸਰ ਇਹੀ ਹੁੰਦਾ ਕਿ ਪਹਿਲਾਂ ਸਿਰਫ ਜੋਬ ਆਫਰ ਦੀ ਰਿਕੁਆਇਰਮੈਂਟ ਸੀਗੀ ਤੋ ਅਕਸਰ ਇਹੀ ਹੁੰਦਾ ਕਿ ਜਦੋਂ ਇਹੋ ਜਿਹੀ ਕੋਈ ਕਹਿ ਲਓ ਕਿ ਕੁਛ ਵੀ ਨਵੀਂ ਓਪਰਚੁਨਿਟੀ ਆਉਂਦੀ ਹੈ ਉਹ ਕਦੇ ਵੀ ਸੌਖੀ ਨਹੀਂ ਹੁੰਦੀ ਉਹ ਉੱਪਰ ਨੂੰ ਹੀ ਗ੍ਰਾਫ ਜਾਂਦਾ ਸੋ ਨੈਕਸਟ ਗ੍ਰਾਫ ਫਿਰ ਇਹੀ ਹੈ ਕਿ 6 ਮਹੀਨੇ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਸੋ ਇਹ ਮੈਨੂੰ ਚੀਜ਼ ਆਉਂਦੀ ਦੇਖ ਰਹੀ ਸੀ ਮੈਂ ਕਾਫੀ ਭੈਣ ਭਰਾਵਾਂ ਨੂੰ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਜੇ ਤੁਹਾਡੇ ਕੋਲ ਕੋਈ ਜੋਬ ਓਪਰਚੁਨਿਟੀ ਹੈ ਤੁਸੀਂ 491 ਵਿਕਟੋਰੀਆ ਟਾਰਗੇਟ ਕਰਨਾ ਚਾਹੁੰਦੇ ਹੋ ਤਾਂ ਘੱਟੋ ਘੱਟ ਜੋਬ ਆਪਣੇ ਰੀਜਨਲ ਏਰੀਆ ਦੇ ਵਿੱਚ ਸ਼ੁਰੂ ਕਰ ਦੋ ਜਾਂ ਫਿਰ ਜੋਬ ਰੇਡੀ ਹੀ ਰੀਜਨਲ ਏਰੀਆ ਚ ਕਰ ਲੋ ਸੋ ਮੇਰੇ ਖਿਆਲ ਨਾਲ ਇਹ ਚੀਜ਼ ਇੱਕ ਤਰ੍ਹਾਂ ਨਾਲ ਪਰਮਾਨੈਂਟ ਹੀ ਹੈ
ਠੀਕ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਵਿਪਨ ਨਿੱਜਰ ਕਰ ਰਹੇ ਨੇ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਵਿਪਨ ਜੀ ਕਹਿੰਦੇ ਵੈਨ ਕੁਈਨਸਲੈਂਡ ਗੋਇੰਗ ਟੂ ਓਪਨ ਫਾਰ 491 ਵੀਜ਼ਾ ਫਾਰ ਆਰਐਨ
ਦੇਖੋ ਜੀ ਮੈਂ ਖੁਦ ਵੇਟ ਕਰ ਰਹੀ ਹਾਂ ਕਿ ਕਦੋਂ ਕੁਈਨਸਲੈਂਡ ਖੁੱਲੇਗਾ ਕੋਈ ਵੀ ਅਪਡੇਟ ਨਹੀਂ ਆਇਆ ਮੈਂ ਹੁਣ ਵੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਮੈਂ ਇੱਕ ਵਾਰ ਫੇਰ ਕੀਤਾ ਸੀਗਾ ਕਿ ਕੋਈ ਅਪਡੇਟ ਉਹਨਾਂ ਵੱਲੋਂ ਆਇਆ ਹੋਵੇ ਬਟ ਹਜੇ ਤੱਕ ਕੁਛ ਵੀ ਅਪਡੇਟ ਸਾਡੇ ਕੋਲ ਨਹੀਂ ਹੈ ਸੋ ਆਪਾਂ ਨੂੰ ਵੇਟ ਹੀ ਕਰਨੀ ਪਏਗੀ।
ਤੇ ਇਸ ਤੋਂ ਬਾਅਦ ਅਗਲਾ ਸਵਾਲ ਕੌਰ ਮਾਨਹੁਰਾ ਦਾ ਸ਼ਾਮਲ ਕਰਦੇ ਹਾਂ ਵੀ ਦੇ ਜ਼ਰੀਏ ਜੁੜੇ ਨੇ 491 ਬਾਰੇ ਇਹਨਾਂ ਦਾ ਸਵਾਲ ਕਹਿੰਦੇ ਮਾਈ ਕੁਐਸਚਨ ਇਜ਼ ਰਿਗਾਰਡਿੰਗ 491 ਐਟ ਦ ਐਂਡ ਵਟ ਦੇ ਵਿਲ ਸੀ ਐਨੂਅਲ ਇਨਕਮ ਆਫ 54,000 ਔਰ 38 ਆਵਰਸ ਪਰ ਵੀਕ ਬਿਕੋਜ਼ ਵੀ ਕੈਨ ਸਟਿਲ ਮੇਕ 54,000 ਇਫ ਵੀ ਵਰਕ 30-35 ਆਵਰਸ ਪਰ ਵੀਕ ਪਲੀਜ਼ ਕਹਿੰਦੇ ਐਡਵਾਈਸ ਹੋ ਮੈਨੀ ਆਵਰਸ ਸ਼ੁਡ ਵੀ
ਆਈ ਥਿੰਕ ਇਹਦੇ ਵਿੱਚ ਫੁੱਲ ਟਾਈਮ ਪਾਰਟ ਟਾਈਮ ਵਾਲੀ ਇਹ ਜਿਹਾ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਬਟ ਮੈਂ ਸਟਿਲ ਚੈੱਕ ਕਰਕੇ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਰੂਰ ਦੱਸਾਂਗੀ ਬਟ ਹਾਂ 53,900 ਦੀ ਰਿਕੁਆਇਰਮੈਂਟ ਫੋਰ ਸ਼ੋਰ ਹੈ ਬਟ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਫੁੱਲ ਟਾਈਮ ਪਾਰਟ ਟਾਈਮ ਵਾਲਾ ਇਹ ਜਿਹਾ ਕੋਈ ਕਲੋਜ਼ ਨਹੀਂ ਹੈ ਬਟ ਸਟਿਲ ਮੈਂ ਤੁਹਾਨੂੰ ਚੈੱਕ ਕਰਕੇ ਗੈਟ ਬੈਕ ਕਰਾਂਗੀ।
ਜੀ ਬਿਲਕੁਲ ਇਹਨਾਂ ਨੇ ਉਹੀ ਕਿਹਾ ਕਿ 30-35 ਘੰਟੇ ਜਿਹੜੇ ਪਰ ਵੀਕ ਦੇ ਕਰਕੇ ਵੀ ਜੇ 54,000 ਬਣਾ ਰਹੇ ਨੇ ਤਾਂ ਫੇਰ ਮੈਨੂੰ ਲੱਗਦਾ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਖੈਰ ਤੁਹਾਡੇ ਵੱਲੋਂ ਇਹ ਜ਼ਰੂਰ ਅਗਲੇ ਹਫ਼ਤੇ ਇਹਨਾਂ ਨੂੰ ਇਹ ਜਾਣਕਾਰੀ ਜਿਹੜੀ ਉਹ ਆਪਾਂ ਮੁਹੱਈਆ ਕਰਵਾਵਾਂਗੇ। ਲਖਵੀਰ ਕੌਰ ਮਾਨ ਜੀ ਅਗਲੇ ਹਫ਼ਤੇ ਤੱਕ ਤੁਸੀਂ ਪਲੀਜ਼ ਉਡੀਕ ਕਰੋ। ਤੇ ਅੱਗੇ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ 952 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹੈਲੋ ਕਾਲਰ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਮੈਨੂੰ ਲੱਗਦਾ ਹੈ ਕਿ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
ਮੈਮ ਜੀ, ਮੈਮ ਕੀ ਮੈਮ, ਮੇਰਾ ਨਾਮ ਦਿਨੇਸ਼ ਹੈ
ਜੀ। ਦਿਨੇਸ਼ ਜੀ,
ਮੈਮ ਹਮਨੇ 491 ਲੌਂਚ ਕੀਤਾ ਥਾ ਐਨਐਸਡਬਲਿਊ ਕਾ 1st ਆਫ ਜੁਲਾਈ ਕੋ। ਔਰ ਮੈਡੀਕਲ ਹੁਆ 2nd ਸਤੰਬਰ ਕੋ
ਜੀ।
ਔਰ ਮੈਂ ਕਮਿਊਨਿਟੀ ਵੈਲਫੇਅਰ ਵਰਕਰ ਆਕੂਪੇਸ਼ਨ। ਮੈਮ ਕਬ ਤੱਕ? ਉਹਨੇ 3 ਮੰਥ ਕਾ ਪ੍ਰੋਸੈਸਿੰਗ ਟਾਈਮ ਵਹਾਂ ਪੇ ਲਿਖਾ ਹੁਆ
ਜੀ।
ਹਾਂਜੀ, ਕੋਈ ਪ੍ਰੋਬਲਮ ਨਹੀਂ, ਆ ਜਾਣਾ ਚਾਹੀਦਾ ਤੁਹਾਡਾ ਵੀਜ਼ਾ। ਕਮਿਊਨਿਟੀ ਵਰਕਰ ਆਈ ਥਿੰਕ ਜਲਦੀ ਹੀ ਕਰਨੀ ਚਾਹੀਦੀ ਉਹਨਾਂ ਨੂੰ ਪ੍ਰੋਸੈਸਿੰਗ। ਥੋੜਾ ਜਿਹਾ ਡਿਲੇ ਚੱਲ ਰਿਹਾ ਹੈ ਫਾਈਲਸ ਦੇ ਵਿੱਚ, ਬਟ ਇਟ ਸ਼ੁਡਨਟ ਬੀ ਐਨ ਇਸ਼ੂ। ਆ ਜਾਣਾ ਚਾਹੀਦਾ ਤੁਹਾਡਾ ਜਲਦੀ। ਠੀਕ ਹੈ ਜੀ,
ਠੀਕ ਹੈ ਦਿਨੇਸ਼ ਜੀ।
ਓਕੇ
ਜੀ, ਗੁੱਡ ਲੱਕ।
ਓਕੇ, ਥੈਂਕ ਯੂ ਮੈਮ
ਜੀ। ਜੱਸੀ ਗਿੱਲ ਅੱਗੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ। ਸਤਿ ਸ੍ਰੀ ਅਕਾਲ ਜੱਸੀ ਜੀ। ਤੇ ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰਨ ਤੋਂ ਪਹਿਲਾਂ ਕਾਲਰ ਨੂੰ ਕਹਾਂਗੀ, ਤੁਸੀਂ ਸਾਡੇ ਨਾਲ ਬਣੇ ਰਹੋ। ਕਾਲਰ ਬਣੇ ਨੇ ਇਸ ਵੇਲੇ, ਤੁਹਾਡਾ ਸਵਾਲ ਬਹੁਤ ਜਲਦ ਅਸੀਂ ਆਨ ਏਅਰ ਕਰਾਂਗੇ। ਫਿਲਹਾਲ ਜੱਸੀ ਗਿੱਲ ਹੋਰਾਂ ਦਾ ਸਵਾਲ ਸ਼ਾਮਲ ਕਰਦੇ ਹਾਂ। ਜੱਸੀ ਪੁੱਛ ਰਹੇ ਨੇ, ਕਹਿੰਦੇ ਆਈ ਅਪਲਾਈਡ ਮਾਈ ਸਿਸਟਰਸ ਟੂਰਿਸਟ ਟੂ ਸਟੱਡੀ ਵੀਜ਼ਾ ਔਨ 13th ਮਾਰਚ ਐਂਡ ਗੋਟ ਦਾ ਮੈਡੀਕਲ ਐਗਜ਼ਾਮੀਨੇਸ਼ਨ ਡਨ ਆਲਰੇਡੀ ਬਟ ਹੈਵਨਟ ਗੋਟ ਐਨੀ ਰਿਪਲਾਈ ਯੈਟ। ਕੈਨ ਯੂ ਪਲੀਜ਼ ਟੈਲ ਮੀ ਹਾਊ ਲੌਂਗ ਇਟ ਸ਼ੁਡ ਟੇਕ?
ਦੇਖੋ, ਸਟੂਡੈਂਟ ਵੀਜ਼ਾਸ ਨੂੰ ਕਾਫੀ ਟਾਈਮ ਲੈ ਰਿਹਾ ਡਿਪਾਰਟਮੈਂਟ ਇਸ ਟਾਈਮ ਤੇ, ਬਟ ਆਲਰੇਡੀ ਉਹਨਾਂ ਨੇ ਫਾਈਲਸ ਜਿਹੜੀਆਂ ਨੇ ਪ੍ਰੋਸੈਸ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਾਫੀ ਦੇਰ ਤੋਂ, ਜਿਨ੍ਹਾਂ ਦੇ ਵਿੱਚ ਡਿਲੇ ਚੱਲ ਰਿਹਾ। ਹੋਪਫੁਲੀ ਤੁਹਾਡੀ ਫਾਈਲ ਵੀ ਹੁਣ ਜਲਦੀ ਪਿੱਕ ਕਰਨਗੇ
ਜੀ। ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਲ ਕਰਦੇ ਹਾਂ ਜੀ ਲਵ ਕਮਲ ਗਿੱਲ ਹੋਰਾਂ ਦਾ। ਲਵ ਕਮਲ ਗਿੱਲ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਜੀ। ਕਹਿੰਦੇ ਕੰਬਾਈਨ ਆਫਸ਼ੋਰ ਡਿਪੈਂਡੈਂਟਸ ਆ ਰਹੇ ਨੇ ਜੀ ਹੁਣ?
ਹਾਂਜੀ ਆ ਰਹੇ ਨੇ, ਤੇ ਰਿਫਿਊਜ਼ ਬਹੁਤ ਹਾਈ ਨੰਬਰ ਵਿੱਚ ਹੋ ਰਹੇ ਨੇ। ਸੋ ਮੈਂ ਪਿਛਲੇ ਵਾਰ ਵੀ ਵੀਡੀਓ ਚ ਕਿਹਾ ਸੀ, ਇਸ ਵਾਰ ਵੀ ਮੈਂ ਇਹੀ ਕਹੂੰਗੀ ਕਿ ਤੁਸੀਂ ਆਪਣੇ ਡਾਕੂਮੈਂਟਸ ਜ਼ਰੂਰ ਕਹਿ ਲਓ ਕਿ ਅਪਡੇਟ ਕਰ ਦਿਓ, ਤੇ ਜੇ ਤੁਹਾਡੇ ਕੇਸ ਵਿੱਚ ਕੁਛ ਕਮੀ ਪੇਸ਼ੀ ਹੈ ਤਾਂ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰੋ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਜੀ ਸ਼ਾਮਲ ਕਰਦੇ ਹਾਂ, ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਸਵਿਓਨਾ ਰੋਜ਼ਾਰੀਓ। ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਮੈਮ ਵਟ ਡੂ ਯੂ ਥਿੰਕ ਵਿਲ ਹੈਪਨ ਟੂ ਅਦਰ ਜੋਬ ਕੈਟਾਗਰੀ ਫੋਰ 491? ਵੀ ਆਲ ਨੋ ਦੈਟ ਕ੍ਰਿਟੀਕਲ ਸਕਿੱਲਸ ਆਰ ਨਾਓ ਲੁਕਡ ਐਟ, ਵਿਲ ਅਦਰਸ ਸਟੈਂਡ ਅ ਚਾਂਸ ਵਿਦ 491 ਆਫਸ਼ੋਰ?
ਆਫਸ਼ੋਰ ਲਈ ਦੇਖੋ ਮੁਸ਼ਕਲ ਆ ਸਮਾਂ ਮੇਰੇ ਹਿਸਾਬ ਨਾਲ, ਹਜੇ ਕਾਫੀ ਮਹੀਨੇ ਤੱਕ ਜਦ ਤੱਕ ਟਰੈਵਲ ਰਿਸਟ੍ਰਿਕਸ਼ਨਸ ਈਜ਼ ਨਹੀਂ ਹੁੰਦੀਆਂ ਹੈਗੀਆਂ। ਆਫਸ਼ੋਰ ਵਾਲੀਆਂ ਐਪਲੀਕੇਸ਼ਨਸ ਨੂੰ ਡਿਪਾਰਟਮੈਂਟ ਇਸ ਟਾਈਮ ਤੇ ਨਹੀਂ ਦੇਖ ਰਿਹਾ ਤੇ ਸਵਾਏ ਕ੍ਰਿਟੀਕਲ ਤੋਂ, ਤੇ ਮੇਰੇ ਖਿਆਲ ਚ ਇਹ ਅਪਰੋਚ ਕਾਫੀ ਦੇਰ ਤੱਕ ਜਾਰੀ ਰਹੇਗੀ ਜਦ ਤੱਕ ਰਿਸਟ੍ਰਿਕਸ਼ਨਸ ਈਜ਼ ਨਹੀਂ ਹੋ ਜਾਂਦੀਆਂ
ਜੀ। ਬਿਲਕੁਲ, ਅੱਗੇ ਕਾਲਰ ਬਣੇ ਨੇ ਸਾਡੇ ਨਾਲ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 820 ਤੋਂ ਜੁੜੇ ਨੇ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ
ਜੀ, ਕੌਣ ਬੋਲ ਰਹੇ ਹੋ?
ਮੈਮ ਮੇਰਾ ਨਾਮ ਰਮਨਦੀਪ ਹੈ
ਜੀ। ਰਮਨ,
ਔਰ ਮੇਰਾ ਕੁਐਸਚਨ ਇਹ ਹੈ ਵੀ ਅਸੀਂ ਹੁਣ ਮਤਲਬ PR ਵੀਜ਼ਾ ਤੇ ਹੈ 485 ਵੀਜ਼ਾ ਜਿਹੜਾ ਕਿ ਨੈਕਸਟ ਮੰਥ ਐਕਸਪਾਇਰ ਹੋ ਰਿਹਾ, ਤੇ ਮੈਂ ਆਲਰੇਡੀ ਰੀਜਨਲ ਗੋਲਡ ਕੋਸਟ ਮਤਲਬ ਰੀਜਨਲ ਚ ਪਿਛਲੇ 1.5 ਸਾਲ ਤੋਂ ਕੰਮ ਕਰ ਰਹੀ ਹਾਂ ਐਜ਼ ਅਕਾਊਂਟੈਂਟ, ਔਰ ਮੇਰੀ ਮਤਲਬ NPA ਕੀਤੀ ਹੋਈ ਹੈ।
ਠੀਕ,
ਪਰ ਹੁਣ ਜਿਵੇਂ ਮਤਲਬ ਮੇਰਾ ਅਕਤੂਬਰ 20 ਵੀਜ਼ਾ ਖਤਮ ਹੋ ਰਿਹਾ ਤਾਂ ਉਹਦੇ ਚ ਮੇਰੇ ਕੋਲ ਦੋ ਆਪਸ਼ਨ ਹੈ, ਇੱਕ ਤਾਂ 407 ਟ੍ਰੇਨਿੰਗ ਵੀਜ਼ਾ ਦੀ ਆਪਸ਼ਨ ਹੈ ਮੇਰੇ ਕੋਲ, ਕਿਉਂਕਿ ਮੈਂ CAA ਸਟਾਰਟ ਕੀਤੀ ਔਰ CAA ਲਈ ਟ੍ਰੇਨਿੰਗ ਤੇ ਮੈਂ ਐਜ਼ ਆ ਮਤਲਬ ਟ੍ਰੇਨਿੰਗ ਵੀਜ਼ਾ ਪਾ ਸਕਦੀ ਹਾਂ
ਜੀ,
ਔਰ ਦੂਸਰਾ ਸਟੂਡੈਂਟ ਵੀਜ਼ਾ ਦੀ ਆਪਸ਼ਨ ਹੈ, ਬਟ ਮੈਂ ਕਨਫਿਊਜ਼ ਹਾਂ ਮੈਮ, ਮਤਲਬ ਜਿਵੇਂ 407 ਵੀਜ਼ਾ ਲੈ ਲੈਂਦੇ ਹਾਂ ਤਾਂ ਉਹਦੇ ਲਈ ਮਤਲਬ ਸਟੇਟ ਸਪੋਂਸਰਸ਼ਿਪ ਵਗੈਰਾ ਉਹਦੇ ਤੇ ਤਾਂ ਕੋਈ ਇਫੈਕਟ ਨਹੀਂ ਪੈਂਦਾ?
ਦੇਖੋ ਮੇਨਲੀ ਸਟੇਟ ਦੀ ਰਿਕੁਆਇਰਮੈਂਟ ਇਹੀ ਹੈ ਕਿ ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟਸ ਵਾਲਾ ਵੀਜ਼ਾ ਹੋਣਾ ਚਾਹੀਦਾ, ਤਾਂ ਮੇਰੇ ਹਿਸਾਬ ਨਾਲ ਟ੍ਰੇਨਿੰਗ ਵੀਜ਼ਾ ਨਾਲ ਤੁਹਾਡੇ ਕੋਈ ਇੰਪੈਕਟ ਪੈਣਾ ਤਾਂ ਨਹੀਂ ਚਾਹੀਦਾ ਗਾ, ਕਿਉਂਕਿ ਜੇ ਸਟੂਡੈਂਟ ਲੈ ਲੈਂਦੇ ਹੋ ਫਿਰ ਤਾਂ ਡੈਫੀਨੇਟਲੀ ਇੰਪੈਕਟ ਪਏਗਾ, ਕਿਉਂਕਿ ਕੁਈਨਸਲੈਂਡ ਦੀ ਰਿਕੁਆਇਰਮੈਂਟ ਤੁਸੀਂ ਮੀਟ ਹੀ ਨਹੀਂ ਕਰਦੇ ਹੈਗੇ, ਪਰ ਹਾਂ ਆਈ ਥਿੰਕ ਟ੍ਰੇਨਿੰਗ ਵੀਜ਼ਾ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ, ਜੇ ਤੁਸੀਂ ਚੂਜ਼ ਕਰਨਾ ਹੋਵੇ ਸਟੂਡੈਂਟ ਤੇ ਟ੍ਰੇਨਿੰਗ ਦੇ ਵਿੱਚ ਤਾਂ ਓਬਵੀਅਸਲੀ ਟ੍ਰੇਨਿੰਗ ਵਾਲੇ ਪਾਸੇ ਜਾਣਾ ਚਾਹੀਦਾ ਤੁਹਾਨੂੰ।
ਹਾਂਜੀ ਮਤਲਬ ਟ੍ਰੇਨਿੰਗ ਵੀਜ਼ਾ ਹੈਗਾ ਸੇਫ ਹੈ, ਮਤਲਬ ਇੱਕ ਦੋ ਥਾਵਾਂ ਤੋਂ ਰਿਵਿਊ ਲਈ ਸੀ, ਉਹਨਾਂ ਨੇ ਕਿਹਾ ਸੀ ਟ੍ਰੇਨਿੰਗ ਵੀਜ਼ਾ ਲੈ ਲੈਂਦੇ ਹੋ ਤਾਂ ਉਸ ਤੋਂ ਬਾਅਦ ਸਪੋਂਸਰ ਮਤਲਬ ਸਟੇਟ ਸਪੋਂਸਰਸ਼ਿਪ ਨਹੀਂ ਦਿੰਦੀ।
ਦੇਖੋ ਉਹੀ ਮੈਂ ਕਹਿ ਰਹੀ ਹਾਂ ਕਿ ਥੋੜਾ ਜਿਹਾ ਰਿਸਕੀ ਬਣ ਜਾਂਦਾ ਹੈਗਾ, ਬਟ ਉਹੀ ਫਿਰ ਜੇ ਤੁਸੀਂ ਕੁਈਨਸਲੈਂਡ ਦੇ ਵਿੱਚ ਰਹਿ ਕੇ ਸਟੂਡੈਂਟ ਵੀ ਪਾਉਂਦੇ ਹੋ ਸਪੋਂਸਰਸ਼ਿਪ ਤਾਂ ਤੁਹਾਨੂੰ ਸਟਿਲ ਨਹੀਂ ਮਿਲਣੀ ਹੈਗੀ, ਜਾਂ ਤਾਂ ਫਿਰ ਤੁਸੀਂ 482 ਵਗੈਰਾ ਵਾਲੇ ਪਾਸੇ ਵੇਖੋ, ਤੁਸੀਂ ਉਧਰਲੇ ਪਾਸੇ ਜਾ ਸਕਦੇ ਹੋ ਟ੍ਰੇਨਿੰਗ ਦੀ ਬਜਾਏ।
ਹਾਂਜੀ ਮਤਲਬ ਸਟੂਡੈਂਟ ਵੀਜ਼ਾ ਮੈਂ ਸੋਚ ਰਹੀ ਸੀ ਮੇਰੇ ਹਸਬੈਂਡ ਦਾ ਬੋਨ ਦਾ, ਮਤਲਬ ਵੀ ਮੇਰੇ ਕੋਲ ਫੁੱਲ ਟਾਈਮ ਵਰਕ ਰਾਈਟ ਹੀ ਰਹਿੰਦੇ ਔਰ ਮੇਰੇ ਹਸਬੈਂਡ ਦਾ ਸੀ ਸਟੂਡੈਂਟ ਵੀਜ਼ਾ ਪਾ ਦਿੰਦੇ।
ਦੈਟਸ ਅ ਗੁੱਡ ਆਪਸ਼ਨ, ਬੈਟਰ ਦੈਨ ਐਵਰੀਥਿੰਗ ਐਲਸ ਜਿਹੜੀ ਵੀ ਤੁਸੀਂ ਮੈਨੂੰ ਦੱਸੀਆਂ ਨੇ।
ਹਾਂਜੀ ਓਕੇ ਥੈਂਕ ਯੂ ਮੈਮ
ਜੀ,
ਠੀਕ ਹੈ ਜੀ,
ਗੁੱਡ ਲੱਕ ਜੀ। ਤੇ ਪ੍ਰਭਜੀਤ ਜੀ ਸਮਾਂ ਸਾਡੇ ਕੋਲ ਹੁਣ ਬਹੁਤ ਥੋੜਾ ਬਚਿਆ, ਪਰ ਸਵਾਲ ਜਿਹੜੇ ਆ ਬਹੁਤ ਜ਼ਿਆਦਾ ਇਸ ਵੇਲੇ ਸਾਡੇ ਕੋਲ ਪਹੁੰਚੇ ਹੋਏ ਆ, ਕੋਸ਼ਿਸ਼ ਕਰਦੇ ਆ ਜਲਦੀ ਜਲਦੀ ਚ ਇਹ ਸਵਾਲ ਜਿਹੜੇ ਅਸੀਂ ਸ਼ਾਮਲ ਕਰੀਏ। ਅਗਲਾ ਸਵਾਲ ਮੈਂ ਸ਼ਾਮਲ ਕਰ ਰਹੀ ਹਾਂ ਮੁੰਨਾ ਆਨੰਦ ਹੋਰਾਂ ਦਾ। ਮੁੰਨਾ ਆਨੰਦ ਪੁੱਛ ਰਹੇ ਨੇ, ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈਏ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਕੈਨ ਆਈ ਮੂਵ ਸੀਮੋਰ ਟੂ ਰੋਜ਼ਬਡ ਫਾਰ ਮਾਈ ਜੋਬ ਇਨ 491 ਵਾਇਲ ਆਈ ਐਮ ਵੇਟਿੰਗ ਫਾਰ ਮਾਈ ਵੀਜ਼ਾ, ਔਰ ਡੂ ਆਈ ਨੀਡ ਟੂ ਟੇਕ ਅਨਦਰ ਲੈਟਰ ਫਰੋਮ ਨਿਊ ਪਲੇਸ ਟੂ ਅਪਡੇਟ ਇਨ ਫਾਈਲ?
ਸਮਝ ਨਹੀਂ ਲੱਗੀ ਇਹਨਾਂ ਦੇ ਕੁਐਸਚਨ ਦੀ, ਵੀਜ਼ਾ ਦੀ ਵੇਟ ਕਰ ਰਹੇ ਨੇ, ਵੀਜ਼ਾ ਲੌਂਚ ਕੀਤਾ ਹੋਇਆ ਇਹਨਾਂ ਨੇ?
ਹਾਂਜੀ ਸ਼ਾਇਦ ਲੱਗਦਾ ਇਹਨਾਂ ਦੇ ਸਵਾਲ ਤੋਂ ਇਸੇ ਤਰ੍ਹਾਂ ਆ, ਪਰ ਇਹਨਾਂ ਨੇ ਇਹਦੇ ਵਿੱਚ ਕੁਝ ਮੈਂਸ਼ਨ ਨਹੀਂ ਕੀਤਾ।
ਬਹੁਤ ਮੁਸ਼ਕਿਲ ਹੈ ਜੀ ਤੁਹਾਨੂੰ, ਦੇਖੋ ਮੈਂ ਇਹੀ ਰਿਕਮੈਂਡ ਕਰੂੰਗੀ ਕਿ ਕੰਟੈਕਟ ਕਰ ਲਿਓ, ਮੈਂ ਤੁਹਾਨੂੰ ਕੁਝ ਗਲਤ ਜਵਾਬ ਨਹੀਂ ਦੇਣਾ ਚਾਹੁੰਦੀ ਕਿ ਕੱਲ ਨੂੰ ਕੋਈ ਟ੍ਰਬਲ ਹੋਵੇ, ਵੀ ਬੈਟਰ ਹੈ ਕਿ ਤੁਸੀਂ ਟਾਈਮ ਬਣਾ ਲਿਓ ਮੇਰੇ ਨਾਲ
ਜੀ। ਮੁੰਨਾ ਨਾਨ ਜੀ ਤੁਸੀਂ ਜ਼ਰੂਰ ਫੇਸਬੁੱਕ ਜ਼ਰੀਏ ਜਿਹੜਾ ਇਹ ਵੀਡੀਓ ਚੱਲ ਰਿਹਾ ਉਹਦੇ ਹੇਠਾਂ ਨੰਬਰ ਜਿਹੜਾ ਦਿੱਤਾ ਗਿਆ ਵੀਜ਼ਾ ਐਡ ਦਾ, ਤੁਸੀਂ ਕੱਲ ਕਾਲ ਕਰਕੇ ਆਪਣਾ ਡਿਸਕਸ ਕਰ ਸਕਦੇ ਹੋ, ਕਿਉਂਕਿ ਛੋਟੇ ਜਿਹੇ ਸੀਮਤ ਸਮੇਂ ਦੇ ਵਿੱਚ ਜਿਹੜਾ ਵਿਸਥਾਰ ਚ ਗੱਲ ਕਰਨੀ ਜਿਹੜੀ ਕਈ ਵਾਰ ਮੁਸ਼ਕਿਲ ਹੁੰਦੀ ਹੈ, ਔਰ ਬਹੁਤ ਵਾਰ ਤੁਹਾਡੇ ਵੱਲੋਂ ਜਿਹੜਾ ਸਵਾਲ ਹੈ ਕਈ ਵਾਰ ਸਪਸ਼ਟ ਵੀ ਨਹੀਂ ਹੁੰਦਾ, ਸੋ ਕੱਲ ਤੁਸੀਂ ਕਾਲ ਕਰ ਸਕਦੇ ਹੋ। ਅਗਲਾ ਸਵਾਲ ਜਿਹੜਾ ਸ਼ਾਮਲ ਕਰਦੇ ਆ ਸਿੰਘ ਗੁਰਸਿਮਰ ਹੋਰਾਂ ਦਾ ਆ। ਸਿੰਘ ਗੁਰਸਿਮਰ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ, ਕਹਿੰਦੇ ਮੈਮ ਆਈ ਲੌਜ UI ਫਾਰ 491 ਫੈਮਿਲੀ ਸਪੋਂਸਰਸ਼ਿਪ ਔਨ 85 ਪੁਆਇੰਟਸ ਇਨਕਲੂਡਿੰਗ ਫੈਮਿਲੀ ਪੁਆਇੰਟਸ, ਵਟ ਡੂ ਯੂ ਥਿੰਕ ਅਬਾਊਟ ਨੋਮੀਨੇਸ਼ਨ?
ਦੇਖੋ ਜੇ ਕ੍ਰਿਟੀਕਲ ਸੈਕਟਰ ਨਹੀਂ ਆ ਤਾਂ ਇਹਦੀਆਂ ਇਨਵੀਟੇਸ਼ਨਸ ਦਾ ਕੀ ਬਣੇਗਾ ਇਹ ਅਕਤੂਬਰ ਤੋਂ ਬਾਅਦ ਹੀ ਪਤਾ ਲੱਗੇਗਾ, ਬਜਟ ਵਾਲੇ ਰਿਲੀਜ਼ ਤੋਂ ਬਾਅਦ। ਹੁਣ ਤੱਕ ਜਿਹੜੇ ਆ ਰਹੇ ਨੇ ਉਹ ਕ੍ਰਿਟੀਕਲ ਸੈਕਟਰ ਵਾਲਿਆਂ ਨੂੰ ਇਨਵੀਟੇਸ਼ਨ ਆ ਰਹੇ ਨੇ
ਜੀ। ਤੇ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਹੈ ਉਹ ਸ਼ਾਮਲ ਕਰਦੇ ਹਾਂ ਜੀ ਨੀਨਾ ਬਾਂਸਲ ਹੋਰਾਂ ਦਾ। ਨੀਨਾ ਬਾਂਸਲ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ, ਕਹਿੰਦੇ ਮੈਮ ਮੈਂ ਵੀਜ਼ਾ ਐਕਸਟੈਂਸ਼ਨ ਪਾਉਣੀ ਆ ਬਟ ਫੈਮਿਲੀ ਇਨਫੋਰਮੇਸ਼ਨ ਵਿੱਚ ਮੇਰੀ ਮੋਮ ਦੀ ਡੇਟ ਆਫ ਬਰਥ ਗਲਤ ਹੋ ਗਈ ਆ ਹੋ ਗਈ ਸੀ, ਕੀ ਮੈਂ ਹੁਣ ਕਰੈਕਟ ਕਰ ਸਕਦੇ ਹਾਂ?
ਬਿਲਕੁਲ ਜੀ ਬਿਲਕੁਲ, ਗਲਤ ਇਨਫੋਰਮੇਸ਼ਨ ਨੂੰ ਆਲਵੇਸ ਕਰੈਕਟ ਕਰਨਾ ਚਾਹੀਦਾ, ਹੁਣ ਬਿਲਕੁਲ ਡੈਫੀਨੇਟਲੀ ਕਰੈਕਟ ਇਨਫੋਰਮੇਸ਼ਨ ਦਿਓ ਨੈਕਸਟ ਟਾਈਮ
ਜੀ। ਅਗਲਾ ਸਵਾਲ ਜਸਪਾਲ ਸਿੰਘ ਪਾਲੀ ਹੋਰਾਂ ਦਾ ਹੈ। ਜਸਪਾਲ ਸਿੰਘ ਪਾਲੀ ਪੁੱਛ ਰਹੇ ਨੇ, ਕਹਿੰਦੇ ਪਲੀਜ਼ ਗਿਵ ਸਮ ਇਨਫੋਰਮੇਸ਼ਨ ਅਬਾਊਟ ਪਾਰਟਨਰ ਵੀਜ਼ਾ।
ਦੇਖੋ ਤੁਹਾਡਾ ਸਵਾਲ ਕਲੀਅਰ ਨਹੀਂ ਹੈ ਕਿ ਤੁਹਾਨੂੰ ਕਿਸ ਇਨਫੋਰਮੇਸ਼ਨ ਦੀ ਲੋੜ ਹੈ। ਜੇ ਤੁਸੀਂ ਮੈਨੂੰ ਆਪਣਾ ਸਵਾਲ ਦੱਸ ਦੋਗੇ ਮੈਂ ਉਹਦਾ ਜਵਾਬ ਦਊਂਗੀ, ਕਿਉਂਕਿ ਵੈਸੇ ਤਾਂ ਪਾਰਟਨਰ ਵੀਜ਼ਾ ਕਾਫੀ ਵਾਸਟ, ਮਤਲਬ ਕਿ ਉਹਦੇ ਵਿੱਚ ਐਕਸਪਲੇਨੇਸ਼ਨਸ ਹੋਣਗੀਆਂ ਵੀ ਕਿ ਉਹਦੇ ਰਿਕੁਆਇਰਮੈਂਟਸ ਨੇ ਕੀ ਨਹੀਂ ਹੋਣਾ ਚਾਹੀਦਾ, ਤੁਹਾਡੇ ਕੋਲ ਕੀ ਹੋਣਾ ਚਾਹੀਦਾ। ਸੋ ਪਲੀਜ਼ ਆਪਣਾ ਸਵਾਲ ਥੋੜਾ ਜਿਹਾ ਸਪੈਸਿਫਿਕ ਰੱਖੋ।
ਬਿਲਕੁਲ। ਅਗਲਾ ਸਵਾਲ ਜਿਹੜਾ ਜੀ ਅਗਰਾਤਾ ਥਾਪਾ ਪੁੱਛ ਰਹੇ ਨੇ, ਕਹਿੰਦੇ ਮੈਮ ਇਜ਼ ਦੇਰ ਐਨੀ ਚਾਂਸਿਸ ਆਫ ਗੈਟਿੰਗ ਇਨਵੀਟੇਸ਼ਨ ਕਰੰਟ ਸਿਨੈਰੀਓ ਵਿਦ 65 ਪਲੱਸ 5 ਪੁਆਇੰਟਸ ਵਿਦ 7 ਮੰਥਸ ਆਫ ਐਕਸਪੀਰੀਅੰਸ ਐਸ ਆਰ ਐਨ ਇਨ ਏਜਡ ਕੇਅਰ?
ਵਿਕਟੋਰੀਆ ਦੇ ਵਿੱਚ ਹੋ ਸਕਦਾ ਜੀ,
ਜੀ ਇਹਨਾਂ ਨੇ ਸਟੇਟ ਤਾਂ ਸ਼ਾਇਦ ਨਹੀਂ ਦੱਸੀ ਪਰ 65 ਪਲੱਸ 5 ਪੁਆਇੰਟਸ ਦੱਸੇ ਨੇ ਤੇ ਏਜਡ ਕੇਅਰ ਦੇ ਵਿੱਚ ਆ ਰਹੇ ਦੇ ਤੌਰ ਤੇ ਇਹਨਾਂ ਦਾ ਐਕਸਪੀਰੀਅੰਸ ਹੈ ਜੀ। ਤੇ ਪ੍ਰਭਜੀਤ ਜੀ ਹੁਣ ਸਮਾਂ ਜਿਹੜਾ ਪ੍ਰੋਗਰਾਮ ਦਾ ਉਹ ਸਮਾਪਤ ਹੋ ਚੁੱਕਿਆ, ਬਹੁਤ ਸਾਰੇ ਸਵਾਲ ਅਜੇ ਵੀ ਰਹਿ ਗਏ ਹੋਣਗੇ, ਜਿਹੜੇ ਸਵਾਲ ਰਹਿ ਗਏ ਉਹਨਾਂ ਦੇ ਲਈ ਮਾਫੀ ਵੀ ਚਾਹਾਂਗੇ, ਕਾਲ ਅਸੀਂ ਹੁਣ ਨਹੀਂ ਲੈ ਪਾਵਾਂਗੇ ਤੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹੀ ਕਹਾਂਗੇ ਕਿ ਉਹਨਾਂ ਦੇ ਸਵਾਲ ਜਿਹੜੇ ਆ ਜੇ ਮਹੱਤਵਪੂਰਨ ਨੇ, ਜ਼ਰੂਰੀ ਨੇ ਤਾਂ ਉਹ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਕਾਲ ਕਰਕੇ ਵੀ ਆਪਣੀ ਜਿਹੜੀ ਕੇਸ ਦੀ ਡਿਸਕਸ਼ਨ ਆ ਉਹ ਤੁਹਾਡੇ ਨਾਲ ਕਰ ਸਕਦੇ ਆ। ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਸੀਮਤ ਸਮੇਂ ਦੇ ਵਿੱਚ ਵਿਸਥਾਰ ਦੇ ਵਿੱਚ ਜਾਣਕਾਰੀ ਜਿਹੜੀ ਆ ਉਹ ਕੇਸ ਦੇ ਅਨੁਸਾਰ ਜਿਹੜੀ ਦੇਣੀ ਉਹ ਮਾਈਗ੍ਰੇਸ਼ਨ ਐਕਸਪਰਟ ਦੇ ਲਈ ਵੀ ਸੰਭਵ ਨਹੀਂ ਹੁੰਦੀ। ਸੋ ਇਸ ਕਰਕੇ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਤੁਹਾਡੇ ਸਵਾਲ ਦੇ ਅਨੁਸਾਰ ਦਿੱਤੀ ਗਈ ਜਿਹੜੀ ਸਲਾਹ ਆ ਇਹਨੂੰ ਕਾਨੂੰਨੀ ਸਲਾਹ ਤੌਰ ਦੇ ਉੱਤੇ ਨਾ ਲਿਆ ਜਾਵੇ। ਤੇ ਪ੍ਰਭਜੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਸਾਡੇ ਸਰੋਤਿਆਂ ਦੇ ਲਈ ਕੱਢਿਆ ਔਰ ਇਹ ਜਾਣਕਾਰੀ ਜਿਹੜੀ ਹੈ ਮੁਹੱਈਆ ਕੀਤੀ ਆ।
ਵਾਹਿਗੁਰੂ ਜੀ ਕਾ ਖਾਲਸਾ ਕੀ ਫਤਿਹ ਜੀ।
ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ ਹੁਣ ਸਾਨੂੰ ਵੀ ਲੈਣੀ ਪੈਣੀ ਹੈ ਇਜਾਜ਼ਤ, ਮੈਲਬਨ ਤੋਂ ਮੈਨੂੰ ਤੇ ਪ੍ਰਭਜੀਤ ਹੋਰਾਂ ਨੂੰ ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ